ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਗੁਰੂ ਪੰਥ ਖਾਲਸੇ ਦਾ ਪਾਵਨ ਪਵਿੱਤਰ ਇਤਿਹਾਸ ਬਹੁਤ ਸ਼ਰਧਾ ਭਾਵਨਾ ਆਦਿ ਤੇ ਸਤਿਕਾਰ ਨਾਲ ਸਰਵਣ ਕਰ ਰਹੇ ਜਥੇਦਾਰ ਬਾਬਾ ਬਘੇਲ ਸਿੰਘ ਜੀ ਦਾ ਇਤਿਹਾਸ ਕਿ ਕਿਵੇਂ ਤਿਨ੍ਹਾਂ ਨੇ ਦਿੱਲੀ ਫਤਿਹ ਕੀਤੀ ਹੈ ਉਹ ਆਪ ਜੀ ਨੇ ਸਰਵਣ ਕੀਤਾ ਹੈ। ਹੁਣ ਭਾਈ ਰਤਨ ਸਿੰਘ ਜੀ ਭੰਗੂ ਫੂਲਕਿਆਂ ਦਾ ਇਤਿਹਾਸ ਲਿਖ ਰਹੇ ਨੇ, ਜਿਨ੍ਹਾਂ ਨੂੰ ਮਹਾਰਾਜੀਏ ਵੀ ਕਹਿੰਦੇ ਨੇ, ਪਟਿਆਲੇ ਦੇ ਰਾਜੇ ਸਦਾਉਂਦੇ ਨੇ। ਇਨ੍ਹਾਂ ਦੇ ਜਿਹੜੇ ਵੱਡੇ ਵਡੇਰੇ ਸਨ, ਇਹ ਰਾਜਪੁਤਾਨੇ ਦੇ ਇਲਾਕੇ ਚੋਂ ਉੱਜੜ ਕੇ ਇਸ ਪਾਸੇ ਮਾਲਵੇ ਵਿਚ ਆਏ ਸਨ। ਮਾਲਵੇ ਦੇ ਜਿਹੜੇ ਵਸਿੰਦੇ ਸਨ, ਇਨ੍ਹਾਂ ਨੂੰ ਕਿਸੇ ਨਗਰ ਚ ਰਹਿਣ ਨਹੀਂ ਸਨ ਦਿੰਦੇ। ਇਹ ਸਿਰਕੀ ਵਾਸਾਂ ਵਾਂਗੂ ਇੱਕ ਨਗਰ ਤੋਂ ਦੂਜੇ ਨਗਰ ਤੱਕ ਜਾ ਕੇ ਰਹਿੰਦੇ ਨੇ, ਰਾਤ ਕੱਟਦੇ ਨੇ, ਅਗਲੇ ਦਿਨ ਜਾਣਾ ਪੈਂਦਾ। ਔਰ ਜਿੱਥੇ ਇਨ੍ਹਾਂ ਨੂੰ ਰਹਿਣਾ ਪੈਂਦਾ, ਇਨ੍ਹਾਂ ਲੋਕਾਂ ਦੀ ਗੁਲਾਮੀ ਕਰਨੀ ਪੈਂਦੀ ਹੈ। ਇਸ ਇਲਾਕੇ ਦੇ ਲੋਕ ਇਨ੍ਹਾਂ ਨਾਲ ਸਾਂਝ ਨਹੀਂ ਪਾਉਂਦੇ। ਉਨ੍ਹਾਂ ਦੇ ਕਈ ਕਾਰਨ ਇਨ੍ਹਾਂ ਨੇ ਮੁਕਰਰ ਕੀਤੇ ਹੋਏ ਨੇ। ਇਹ ਬਹੁਤ ਜ਼ਿਆਦਾ ਪਰੇਸ਼ਾਨ ਹਨ ਔਰ ਇਨ੍ਹਾਂ ਦੀ ਦਿਲੀ ਖੁਆਹਿਸ਼ ਹੈ ਕਿ ਅਸੀਂ ਕੋਈ ਭੂਮੀ ਰੋਕੀਏ, ਕੋਈ ਜ਼ਮੀਨ ਰੋਕੀਏ ਔਰ ਜ਼ਮੀਨ ਰੋਕ ਕੇ ਉੱਥੇ ਆਪਣਾ ਕਬਜ਼ਾ ਕਰਕੇ ਆਪਣਾ ਨਗਰ ਵਸਾਈਏ। ਪਰ ਕੋਈ ਜ਼ਮੀਨ ਰੋਕਣ ਵਾਸਤੇ ਸਾਨੂੰ ਕਿਸੇ ਦੀ ਸਹਾਇਤਾ ਦੀ ਲੋੜ ਹੈ, ਕਿਸੇ ਦੀ ਮਦਦ ਦੀ ਲੋੜ ਹੈ। ਕੌਣ ਸਾਡੀ ਮਦਦ ਕਰ ਸਕਦਾ, ਕੌਣ ਸਾਡੀ ਸਹਾਇਤਾ ਕਰ ਸਕਦਾ, ਇਹ ਵੇਖਣ ਵਾਸਤੇ ਜਦੋਂ ਇਨ੍ਹਾਂ ਨੇ ਚਾਰੇ ਪਾਸੇ ਨਿਗਾਹ ਦੌੜਾਈ ਤਾਂ ਇਨ੍ਹਾਂ ਨੂੰ ਗੁਰੂ ਘਰ ਨਜ਼ਰ ਆਇਆ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਸਰਾ ਥੱਕਿਆ ਔਰ ਸਤਿਗੁਰਾਂ ਦਾ ਆਸਰਾ ਥੱਕ ਕੇ ਜਿਵੇਂ ਮਹਾਰਾਜ ਜੀ ਦੇ ਚਰਨਾਂ ਵਿਚ ਹਾਜ਼ਰ ਹੋ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਪੰਥ ਦਾ ਇਤਿਹਾਸ ਹੈ, ਕਿਉਂਕਿ ਇਹ ਵੀ ਸਿੱਖ ਰਿਆਸ ਦੇ ਧਾਰਨੀ ਹਨ। ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਇਕਾਗਰਤਾ ਬਣਾਉਣ ਵਾਸਤੇ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਵਸਾਈਏ। ਕਿਵੇਂ ਮੇਰੀ ਪੀੜੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਟਿਆਲੇ ਦੇ ਰਾਜਿਆਂ ਦੇ ਇਨ੍ਹਾਂ ਵਡੇਰਿਆਂ ਤੇ ਕਿਰਪਾ ਕਰ ਰਹੇ ਨੇ, ਇਨ੍ਹਾਂ ਨੂੰ ਰਾਜ ਭਾਗ ਬਖਸ਼ਿਸ਼ ਕਰ ਰਹੇ ਨੇ, ਭਿਖਾਰੀਆਂ ਤੋਂ ਰਾਜੇ ਬਣਾ ਰਹੇ ਨੇ। ਸਰਵਣ ਕਰੀਏ ਗੁਰੂ ਹਰਗੋਬਿੰਦ ਸਾਹਿਬ, ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵਾਡ, ਜੋਧਾ ਵੋ ਪਰ ਉਪਕਾਰੀ। ਬੰਦੀ ਛੋੜ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਸਰੂਪ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਮਿਤ ਆਖੀਏ ਜੀ, ਸਤਨਾਮ ਸ੍ਰੀ
ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ, ਸੋਰਠਾ ਸੋ ਭਗਤੋ ਟਿਕ ਜਾਏ, ਹੱਥ ਜੋੜ ਚਰਨੀ ਲਗੇ।
ਇਹ ਜਿਹੜੇ ਫੂਲਕਿਆਂ ਦੇ ਜਿਤਨੇ ਵਡੇਰੇ ਸਨ, ਇਨ੍ਹਾਂ ਵਿਚੋਂ ਮੋਹਨ ਜਿਹੜਾ ਹੈ ਇਨ੍ਹਾਂ ਸਾਰਿਆਂ ਦਾ ਮੁਖੀ ਹੈ, ਮੋਹਨ ਹੈ, ਕਾਲਾ ਹੈ। ਇਹ ਸਾਰੇ ਇਕੱਠੇ ਹੋ ਕੇ ਬ੍ਰਹਮ ਗਿਆਨੀ ਭਾਈ ਭਗਤੂ ਜੀ ਕੋਲ ਆਏ। ਭਾਈ ਭਗਤੂ ਜੀ ਮਾਲਵੇ ਦੇ ਇਸ ਇਲਾਕੇ ਵਿਚ ਸਾਰੇ ਮਾਲਵੇ ਦੇ ਮਸੰਦ ਸਨ। ਭਾਈ ਭਗਤੂ ਜੀ ਬੜੀ ਉੱਚੀ ਅਵਸਥਾ ਦੇ ਮਹਾਂਪੁਰਸ਼ ਹੋਏ। ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਬਚਨਾਂ ਨਾਲ ਭਾਈ ਭਗਤੂ ਦਾ ਜਨਮ ਹੋਇਆ ਸੀ। ਇਨ੍ਹਾਂ ਦੇ ਪਿਤਾ ਦਾ ਨਾਂ ਸੀ ਭਾਈ ਆਦਮ। ਜਦੋਂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਸੇਵਾ ਕੀਤੀ ਤਾਂ ਉਸ ਵੇਲੇ ਸਤਿਗੁਰੂ ਜੀ ਤੁੱਠੇ ਆਖਿਆ, ਮੰਗੋ ਕੀ ਚਾਹੀਦਾ। ਤਾਂ ਭਾਈ ਆਦਮ ਦੀ ਘਰਵਾਲੀ ਯਾਨੀ ਕਿ ਭਾਈ ਭਗਤੂ ਦੀ ਮਾਤਾ ਨੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ, ਸਤਿਗੁਰੂ ਸੋਨੇ ਦੀ ਮਧਾਣੀ ਹੋਵੇ ਤੇ ਪੋਤ ਨੂੰਹ ਨੂੰ ਰਿੜਕਦੀ ਵੇਖਾਂ। ਇਹ ਵਰ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜੀ ਕੋਲ ਇਹਨੇ ਮੰਗਿਆ ਸੀ ਤੇ ਸਤਿਗੁਰੂ ਜੀ ਵੀ ਕਿਰਪਾ ਦੇ ਘਰ ਵਿਚ ਆਏ ਤੇ ਆਖਿਆ ਇਸੇ ਤਰ੍ਹਾਂ ਹੋਵੇਗਾ। ਤੋ ਸਮਾਂ ਪਾ ਕੇ ਇਹਨਾਂ ਦੇ ਗ੍ਰਹਿ ਵਿਖੇ ਬਾਲਕ ਦਾ ਜਨਮ ਹੋਇਆ। ਸਤਿਗੁਰਾਂ ਨੇ ਬਚਨ ਕੀਤਾ ਸੀ ਉਹਦਾ ਨਾਂ ਭਗਤੂ ਰੱਖਿਆ ਜੀ। ਭਾਈ ਭਗਤੂ ਜੀ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਤੱਕ ਗੁਰੂ ਘਰ ਦੀ ਸੇਵਾ ਕਰਦੇ ਰਹੇ। ਇਹਨਾਂ ਦੀ ਅੰਸ਼ ਵੰਸ਼ ਵਿਚੋਂ ਹੀ ਅੱਗੇ ਜਿਹੜੇ ਆ ਕੈਂਥਲ ਦੀ ਰਿਆਸਤ ਦੇ ਰਾਜੇ ਹੋਏ ਨੇ, ਰਾਜਾ ਉਦੇ ਸਿੰਘ ਜਿਹਨੇ ਭਾਈ ਸੰਤੋਖ ਸਿੰਘ ਜੀ ਮਹਾਂਕਵੀ ਜੀ ਨੂੰ ਆਪਣੇ ਕੋਲ ਸੱਦ ਕੇ ਉਹਨਾਂ ਪਾਸੋਂ ਸੂਰਜ ਪ੍ਰਕਾਸ਼ ਗ੍ਰੰਥ ਲਿਖਵਾਇਆ, ਉਹ ਬ੍ਰਹਮ ਗਿਆਨੀ ਭਾਈ ਭਗਤੂ ਦੀ ਅੰਸ਼ ਵੰਸ਼ ਵਿਚੋਂ ਸੀ। ਤੋ ਇਹ ਜਿਹੜੇ ਪਟਿਆਲੇ ਦੇ ਰਾਜੇ ਨੇ ਇਹਨਾਂ ਨੂੰ ਵੀ ਇਹਨਾਂ ਦੇ ਜਿਹੜੇ ਵਡੇਰੇ ਨੇ ਆ ਭਾਈ ਮੋਹਨ ਜੀ ਭਾਈ ਕਾਲਾ ਜੀ ਹੋਣੀ, ਇਹਨਾਂ ਨੂੰ ਵੀ ਭਾਈ ਭਗਤੂ ਜੀ ਗੁਰੂ ਸਾਹਿਬ ਦੀ ਸ਼ਰਨ ਚ ਲੈ ਕੇ ਗਏ ਸਨ। ਇਹਨਾਂ ਨੇ ਪਹਿਲਾਂ ਤਾਂ ਸਤਿਗੁਰਾਂ ਦਾ ਆਸਰਾ ਤੱਕਿਆ ਕਿ ਗੁਰੂ ਦੀ ਸਹਾਇਤਾ ਤੋਂ ਬਿਨਾਂ ਅਸੀਂ ਇੱਥੇ ਮਾਲਵੇ ਵਿਚ ਕਾਬਜ ਨਹੀਂ ਹੋ ਸਕਾਂਗੇ, ਕੋਈ ਇਲਾਕਾ ਨਹੀਂ ਜਿੱਤ ਸਕਾਂਗੇ। ਪਰ ਹੁਣ ਗੁਰੂ ਨਾਲ ਕੌਣ ਮਿਲਾਵੇ ਤੇ ਇਹਨਾਂ ਨੂੰ ਭਾਈ ਭਗਤੂ ਜੀ ਨਜ਼ਰ ਆਏ ਕਿ ਮਾਲਵੇ ਦੇ ਇਲਾਕੇ ਦੇ ਮਸੰਦ ਭਾਈ ਭਗਤੂ ਜੀ ਨੇ। ਫਿਰ ਇਹ ਭਾਈ ਭਗਤੂ ਜੀ ਦੇ ਚਰਣਾਂ ਵਿਚ ਆਏ। ਬ੍ਰਹਮ ਗਿਆਨੀ ਭਾਈ ਭਗਤੂ ਜੀ ਨੂੰ ਆ ਕੇ ਇਹਨਾਂ ਨੇ ਬੇਨਤੀ ਕੀਤੀ ਕਿ ਭਾਈ ਸਾਹਿਬ ਕਿਰਪਾ ਕਰਕੇ ਸਾਨੂੰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨਾਲ ਮਿਲਾਓ, ਸਾਨੂੰ ਸਤਿਗੁਰਾਂ ਦੇ ਚਰਨੀ ਲਾਓ।
ਸਬਦ ਕਈ ਸੁਣਾਏ ਹਮੈਂ ਗੁਰੂ ਪਗ ਲਾਇਓ।
ਇਹਨਾਂ ਨੇ ਆਪਣਾ ਸਾਰਾ ਦੁੱਖ ਪ੍ਰਗਟ ਕਰਕੇ ਦੱਸਿਆ ਭਾਈ ਭਗਤੂ ਨੂੰ ਕਿ ਅਸੀਂ ਉੱਜੜ ਕੇ ਆਏ ਹਾਂ, ਪਿੱਛੋਂ ਇੱਥੇ ਵਸਣਾ ਚਾਹੁੰਦੇ, ਇੱਥੋਂ ਦੇ ਲੋਕ ਵਸਣ ਨਹੀਂ ਦਿੰਦੇ, ਜੇ ਕਿਸੇ ਨਗਰ ਵਿਚ ਰਹਿੰਦੇ ਆ ਸਾਡੇ ਕੋਲੋਂ ਕਰ ਲੈਂਦੇ ਨੇ, ਮਾਮਲਾ ਲੈਂਦੇ ਨੇ, ਫਿਰ ਸਾਨੂੰ ਆਪਣਾ ਨੌਕਰ ਬਣਾ ਕੇ ਰੱਖਦੇ ਨੇ, ਸਾਡੇ ਕੋਲੋਂ ਗੁਲਾਮੀ ਕਰਾਉਂਦੇ ਨੇ, ਪੱਕਾ ਨਹੀਂ ਰਹਿਣ ਦਿੰਦੇ ਸਾਨੂੰ ਕਿਸੇ ਨਗਰ ਵਿਚ, ਕੋਈ ਜ਼ਮੀਨ ਅਸੀਂ ਰੋਕਦੇ ਹਾਂ ਉੱਥੋਂ ਸਾਨੂੰ ਉਠਾ ਦਿੰਦੇ ਨੇ। ਏਦਾਂ ਇਹਨਾਂ ਨੇ ਆਪਣੀ ਸਾਰੀ ਬਿਰਥਾ ਆਪਣਾ ਸਾਰਾ ਦੁੱਖ ਭਾਈ ਭਗਤੂ ਜੀ ਨੂੰ ਸੁਣਾਇਆ। ਭਾਈ ਭਗਤੂ ਜੀ ਨੂੰ ਸੁਣਾ ਕੇ ਨਾਲ ਇਹ ਵੀ ਬੇਨਤੀ ਕੀਤੀ ਕਿ ਸਾਨੂੰ ਤੁਸੀਂ ਸਤਿਗੁਰਾਂ ਦੇ ਚਰਨੀ ਲਾਓ।
ਦੋਹਰਾ ਮੇਲੋ ਬਸਾਖੀ ਆਏ ਪੁਨ ਲਿਓ ਮੋਹਣ ਭਗਤੂ ਸਾਹਿਬ
ਜੀ। ਇੰਨੇ ਨੂੰ ਵਿਸਾਖੀ ਦਾ ਜੋੜ ਮੇਲਾ ਆ ਗਿਆ। ਵਿਸਾਖੀ ਦਾ ਪੁਰਬ ਗੁਰੂ ਘਰ ਦੇ ਵਿਚ ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਦੇ ਸਮੇਂ ਤੋਂ ਮਨਾਉਣਾ ਪ੍ਰਾਰੰਭ ਹੋਇਆ। ਪਹਿਲੀ ਵਿਸਾਖੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਸਾਹਿਬ ਜੀ ਨੇ ਮਨਾਈ ਸੀ। ਉਸ ਤੋਂ ਬਾਅਦ ਗੁਰੂ ਘਰ ਦੇ ਵਿਚ ਵਿਸਾਖੀ ਦਾ ਪੁਰਬ ਮਨਾਉਂਦੇ ਰਹੇ। ਖਾਲਸੇ ਦਾ ਜਨਮ ਦਿਹਾੜਾ ਵੀ ਬਣਿਆ। ਬਹੁਤ ਸਾਰੇ ਇਤਿਹਾਸ ਵਿਸਾਖੀ ਦੇ ਪੁਰਬ ਦੇ ਨਾਲ ਜੁੜੇ ਹੋਏ ਨੇ। ਜਦੋਂ ਵਿਸਾਖੀ ਦਾ ਜੋੜ ਮੇਲਾ ਆਇਆ ਤਾਂ ਭਾਈ ਭਗਤੂ ਜੀ ਨੇ ਆਖਿਆ ਭਾਈ ਮੋਹਣ ਨੂੰ, ਆਖਿਆ ਭਾਈ ਮੋਹਣ ਜੀ ਚਲੋ ਮੇਰੇ ਨਾਲ, ਤੁਹਾਨੂੰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਲੈ ਕੇ ਚੱਲਾਂ, ਤੁਸੀਂ ਮੇਰੇ ਨਾਲ ਸਤਿਗੁਰਾਂ ਦੇ ਚਰਨਾਂ ਵਿਚ ਚੱਲ ਕੇ ਬੇਨਤੀ ਕਰੋ।
ਪ੍ਰਥਮ ਮਿਲਾਇਓ ਸਭਨ ਤੇ ਇੱਕ ਸਤਿਗੁਰ ਜੋੜ ਸੁਆਤ।
ਭਾਈ ਭਗਤੂ ਜੀ ਨੇ ਭਾਈ ਮੋਹਣ ਨੂੰ ਆਪਣੇ ਨਾਲ ਲਿਆ। ਇਹ ਫੂਲਕਿਆਂ ਦੇ ਮਹਾਰਾਜੀਆਂ ਦੇ ਜਿਹੜੇ ਵਡੇਰੇ ਸਨ ਉਹ ਬਾਬਾ ਮੋਹਣ ਜੀ ਸਨ। ਭਾਈ ਮੋਹਣ ਨੂੰ ਆਪਣੇ ਨਾਲ ਲੈ ਕੇ ਭਾਈ ਭਗਤੂ ਜੀ ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲੇ। ਸੰਗਤ ਬਹੁਤ ਜ਼ਿਆਦਾ ਸੀ ਪਰ ਭਾਈ ਭਗਤੂ ਜੀ ਨੇ ਭਾਈ ਮੋਹਣ ਨੂੰ ਸਭ ਤੋਂ ਪਹਿਲਾਂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮਿਲਾਇਆ। ਸਤਿਗੁਰਾਂ ਦੇ ਚਰਨਾਂ ਵਿਚ ਆ ਕੇ ਇਹਨੇ ਦੋਵੇਂ ਹੱਥ ਜੋੜ ਕੇ ਮੱਥਾ ਟੇਕਿਆ।
ਸ੍ਰੀ ਸਤਿਗੁਰ ਦਿਸ਼ਟ ਖੁਸ਼ੀ ਕੀ ਕਰੇ।
ਮਹਾਰਾਜ ਜੀ ਕਿਰਪਾ ਦੇ ਘਰ ਵਿਚ ਆਏ, ਰਹਿਮਤ ਦੇ ਘਰ ਵਿਚ ਆਏ। ਭਾਈ ਭਗਤੂ ਵੱਲ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ। ਫਿਰ ਜਿਹੜਾ ਇਹ ਭਾਈ ਮੋਹਣ ਨਾਲ ਆਇਆ, ਭਾਈ ਭਗਤੂ ਦੇ ਨਾ ਫੂਲਕਿਆਂ ਦਾ ਵਡੇਰਾ, ਮਹਾਰਾਜੀਆਂ ਦਾ ਵਡੇਰਾ, ਪਟਿਆਲੇ ਦੇ ਰਾਜਿਆਂ ਦਾ ਵਡੇਰਾ ਮੋਹਣ, ਇਹਦੇ ਤੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ ਹੈ।
ਨਿਹਾਲ ਤਿਸੀ ਘਰੇ।
ਉਸੇ ਘੜੀ ਜਦੋਂ ਸਤਿਗੁਰਾਂ ਨੇ ਕਿਰਪਾ ਭਰੀ, ਨਦਰੇ ਕਰਮ ਦ੍ਰਿਸ਼ਟੀ ਨਾਲ ਵੇਖਿਆ, ਸਤਿਗੁਰਾਂ ਦੇ ਵੇਖਣ ਦੀ ਦੇਰੀ ਸੀ, ਨਿਹਾਲ ਨਿਹਾਲ ਹੋ ਗਏ। ਮਹਾਰਾਜ ਜੀ ਦੀ ਦ੍ਰਿਸ਼ਟੀ ਵਿਚ ਹੀ ਖਾਲਸਾ ਜੀ ਇਹੋ ਜਿਹਾ ਅੰਮ੍ਰਿਤ ਵਰਸਦਾ ਹੈ, ਜਿਸ ਵੱਲ ਤੱਕ ਲੈਣ ਉਹਨੂੰ ਨਿਹਾਲ ਕਰ ਦਿੰਦੇ ਨੇ। ਅਮਿਆਂ ਦ੍ਰਿਸ਼ਟ ਸ਼ੁਭ ਕਰੇ, ਹਰੈ ਅਗ ਪਾਪ ਸਕਲ ਮਾਲ। ਸਤਿਗੁਰੂ ਜੀ ਆਪਣੇ ਅੰਮ੍ਰਿਤ ਭਰੀ ਦ੍ਰਿਸ਼ਟੀ ਨਾਲ ਜਿਸ ਵੱਲ ਵੀ ਵੇਖ ਲੈਂਦੇ ਨੇ ਉਹਦੇ ਸਾਰੇ ਪਾਪ ਕਲੇਸ਼ ਵਿਘਨ ਹਰ ਲੈਂਦੇ ਨੇ। ਕਿਰਪਾ ਪਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਧਾਰਿਓ। ਮਹਾਰਾਜ ਜੀ ਦੀ ਦ੍ਰਿਸ਼ਟੀ ਵਿੱਚ ਕਿਰਪਾ ਵਰਤਦੀ ਹੈ, ਜਿਹਦੇ ਵੱਲ ਵੇਖ ਲੈਣ ਉਹਦੇ ਸਾਰੇ ਦੁੱਖ ਨਿਵਾਰ ਦਿੰਦੇ ਨੇ, ਉਹਦੇ ਸਾਰੇ ਦੁੱਖਾਂ ਨੂੰ ਹਰ ਲੈਂਦੇ ਨੇ। ਐਸੀ ਮਹਾਰਾਜ ਜੀ ਦੀ ਕਿਰਪਾ ਦ੍ਰਿਸ਼ਟੀ ਹੈ, ਐਸੀ ਰਹਿਮਤ ਭਰੀ ਦ੍ਰਿਸ਼ਟੀ ਨਾਲ ਬਾ ਭਾਈ ਮੋਹਣ ਵੱਲ ਵੇਖਿਆ। ਇਹਦੇ ਵੱਲ ਵੇਖ ਕੇ ਮਹਾਰਾਜ ਜੀ ਨੇ ਉਸੇ ਘੜੀ ਉਸੇ ਛਿਣ ਉਸੇ ਪਾਲੇ ਨੂੰ ਨਿਹਾਲ ਕਰ ਦਿੱਤਾ।
ਮਹਾਰਾਜ ਪੁੱਤਰ ਮੋਹਨ ਥੋ ਆਇਓ।
ਸੰਤਾਂ ਜੀ ਜਿਹੜਾ ਮਹਾਰਾਜ ਸੀ ਨਾ, ਉਹ ਇਹਨਾਂ ਦਾ ਵਡੇਰਾ ਸੀ, ਉਹਦੇ ਨਾਂ ਤੇ ਇਹਨਾਂ ਨੇ ਨਗਰ ਵਸਾਇਆ ਮਹਾਰਾਜ, ਤਾਂ ਇਹਨਾਂ ਨੂੰ ਮਹਾਰਾਜੀਏ ਕਹਿੰਦੇ ਨੇ। ਜਿਹੜਾ ਇਹ ਮੋਹਨ ਸੀ ਇਹ ਮਹਾਰਾਜ ਦਾ ਪੋਤਰਾ ਸੀ, ਇਹਨਾਂ ਦਾ ਜਿਹੜਾ ਵਡੇਰਾ ਸੀ ਉਹ ਮਹਾਰਾਜ ਸੀ, ਇਹ ਉਹਦਾ ਪੋਤਰਾ ਹੈ।
ਸਤ ਪੁੱਤਰ ਸੋ ਕਾਲੋ ਲਿਆਇਓ।
ਇਹਦਾ ਪੁੱਤਰ ਹੈ ਮੋਹਨ ਦਾ, ਨਾਲ ਇਹਦਾ ਨਾਂ ਹੈ ਕਾਲਾ। ਇਹ ਭਾਈ ਕਾਲੇ ਨੂੰ ਆਪਣੇ ਪੁੱਤਰ ਨੂੰ ਨਾਲ ਲੈ ਕੇ ਆਇਆ ਮੋਹਨ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ।
ਸ੍ਰੀ ਸਤਿਗੁਰ ਅੱਗੇ ਗਯੋ ਚੜਵਾਏ।
ਇਹਨੇ ਆਪਣਾ ਜਿਹੜਾ ਪੁੱਤਰ ਸੀ ਸਤਿਗੁਰਾਂ ਦੇ ਚਰਨਾਂ ਚ ਭੇਟ ਕਰ ਦਿੱਤਾ, ਕਹਿੰਦਾ ਮਹਾਰਾਜ ਇਹ ਤੁਹਾਡਾ ਹੈ, ਇਹਨੂੰ ਤੁਸੀਂ ਅੰਗੀਕਾਰ ਕਰੋ। ਹੋਰ ਵੀ ਕੁਝ ਚੜਾਵਾ ਲਿਆਇਆ, ਕੁਝ ਵਸਤੂਆਂ ਲਿਆਇਆ, ਉਹ ਮਹਾਰਾਜ ਜੀ ਦੇ ਚਰਨਾਂ ਵਿਚ ਇਹਦੇ ਚੜਾਇਆ ਹੈ।
ਔਰ ਦਰਬ ਦੇ ਢੇਰੀ ਲਾਏ।
ਹੋਰ ਕੁਝ ਰੁਪਈਏ ਪੈਸੇ ਲਿਆਇਆ ਸੀ, ਜਿੰਨਾ ਜੋਗਾ ਸੀਗਾ ਉਹ ਰੁਪਈਏ ਪੈਸੇ ਮਹਾਰਾਜ ਜੀ ਦੇ ਚਰਨਾਂ ਵਿਚ ਇਹਨੇ ਢੇਰ ਕੀਤੇ ਹਨ।
ਕਾਲੇ ਤੈਲ ਗੁਰ ਲੰਗਰ ਲਾਏ।
ਜਿਹੜਾ ਕਾਲਾ ਸੀ ਭਾਈ ਮੋਹਨ ਦਾ ਪੁੱਤਰ, ਉਹਨੇ ਸਤਿਗੁਰਾਂ ਦੇ ਚਰਨਾਂ ਵਿਚ ਹਾਜ਼ਰ ਹੋ ਕੇ ਗੁਰੂ ਕੇ ਲੰਗਰਾਂ ਚ ਸੇਵਾ ਸ਼ੁਰੂ ਕਰ ਦਿੱਤੀ। ਮਹਾਰਾਜ ਜੀ ਦੇ ਲੰਗਰਾਂ ਦੇ ਵਿਚ ਜਾ ਕੇ ਸੇਵਾ ਕਰਨ ਲੱਗ ਪਏ।
ਲੋਕਨ ਕਹਿ ਬਾਤ ਦਈ ਮਿਟਾਏ।
ਏਦਾਂ ਲੋਕਾਂ ਦੇ ਕਹਿ ਕੇ ਸਾਰੀ ਗੱਲ ਜਿਹੜੀ ਸੀ ਉਹ ਮਿਟਾ ਦਿੱਤੀ।
ਤੋ ਮੋਹਨ ਗੁਰ ਪੈ ਜੀ ਕੀ ਕਹੇ।
ਭਾਈ ਮੋਹਨ ਨੇ ਇਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਆਪਣੇ ਦਿਲ ਦੀ ਖੁਆਹਿਸ਼, ਆਪਣੇ ਦਿਲ ਦੀ ਇੱਛਾ ਉਹ ਸਤਿਗੁਰਾਂ ਦੇ ਚਰਨਾਂ ਵਿਚ ਪ੍ਰਗਟ ਕਰਕੇ ਬੇਨਤੀ ਕੀਤੀ।
ਜਈਐ ਜ਼ਿਮੀ ਵਸਨ ਤਾਏ।
ਲੱਗਾ ਸਤਿਗੁਰੂ ਜੀ ਅਸੀਂ ਟੱਪਰ ਵਾਸੀਆਂ ਵਾਂਗੂ ਸਿਰਕੀ ਵਾਸੀਆਂ ਵਾਂਗੂ ਤੁਰੇ ਫਿਰਦੇ ਹਾਂ, ਇਕ ਨਗਰ ਦੇ ਵਿਚ ਸਾਨੂੰ ਰਹਿਣਾ ਨਹੀਂ ਨਸੀਬ ਹੁੰਦਾ। ਜਿੱਥੇ ਜਾ ਕੇ ਰਹਿੰਦੇ ਆ ਉਥੋਂ ਜ਼ਮੀਨ ਦੇ ਜਿਹੜੇ ਮਾਲਕ ਲੋਕ ਹੁੰਦੇ ਨੇ ਉਹ ਸਾਨੂੰ ਉਠਾ ਦਿੰਦੇ ਨੇ, ਰਹਿਣ ਨਹੀਂ ਦਿੰਦੇ। ਕਿਰਪਾ ਕਰੋ ਗਰੀਬ ਨਵਾਜ, ਸਾਨੂੰ ਕੋਈ ਐਸੀ ਜਗ੍ਹਾ ਪ੍ਰਦਾਨ ਕਰੋ, ਇਹੋ ਜਿਹੀ ਜ਼ਮੀਨ ਪ੍ਰਦਾਨ ਕਰੋ ਜਿੱਥੇ ਰਹਿ ਕੇ ਅਸੀਂ ਆਪਣਾ ਵਸੇਬਾ ਕਰ ਸਕੀਏ, ਆਪਣਾ ਨਗਰ ਵਸਾ ਸਕੀਏ, ਆਪਣੀ ਰਹਿਸ਼ ਕਰ ਸਕੀਏ।
ਹੱਸ ਸਤਿਗੁਰ ਯੋ ਮੋਹਨ ਕਹਿਓ, ਹਮ ਚਾਹੇ ਤੁਮ ਦੇਣਾ ਜੋਗ ਕਹਿਓ।
ਇਹ ਕਹਿਣ ਲੱਗਾ ਮਹਾਰਾਜ ਸਾਨੂੰ ਵਸਣ ਜੋਗੇ ਜ਼ਮੀਨ ਦਿਓ। ਮਹਾਰਾਜ ਜੀ ਹੱਸ ਪਏ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕਿਰਪਾ ਦੇ ਘਰ ਵਿਚ ਮੌਜ ਵਿਚ ਆਏ ਹੋਏ, ਕਹਿਣ ਲੱਗੇ ਮੋਹਣ ਤੂੰ ਆਪਣੇ ਵਸਣ ਜੋਗੇ ਜ਼ਮੀਨ ਮੰਗਦਾ, ਅਸੀਂ ਤਾਂ ਤੁਹਾਨੂੰ ਇਹੋ ਜਿਹੀ ਸਮਰੱਥਾ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਦੂਜੇ ਲੋਕਾਂ ਨੂੰ ਵਸਣ ਜੋਗੇ ਜ਼ਮੀਨਾਂ ਦਿਓ। ਆਖੋ ਸਤਿਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਤੁਸੀਂ ਸਾਡੇ ਕੋਲੋਂ ਜ਼ਮੀਨ ਮੰਗਦੇ ਜੇ ਕਿ ਮੈਨੂੰ ਵਸਣ ਵਾਸਤੇ ਜ਼ਮੀਨ ਦਿਓ, ਅਸੀਂ ਤਾਂ ਤੁਹਾਨੂੰ ਉਹ ਰੁਤਬਾ ਦੇਣਾ ਚਾਹੁੰਦੇ ਹਾਂ ਮੋਹਣ ਜੀ ਕਿ ਲੋਕ ਤੁਹਾਡੇ ਕੋਲੋਂ ਆ ਕੇ ਜ਼ਮੀਨ ਵਸਣ ਵਾਸਤੇ ਮੰਗਿਆ ਕਰਨ, ਤੁਸੀਂ ਲੋਕਾਂ ਨੂੰ ਵਸਣ ਜੋਗੇ ਜ਼ਮੀਨਾਂ ਦਿਆ ਕਰੋ।
ਲੈ ਭੂਮ ਤੁਮ ਤੇ ਲੋਕ ਮੰਗ।
ਲੋਕ ਆ ਕੇ ਤੁਹਾਡੇ ਕੋਲੋਂ ਜ਼ਮੀਨ ਮੰਗਿਆ ਕਰਨ, ਉਹ ਆ ਕੇ ਤੁਹਾਨੂੰ ਬੇਨਤੀ ਕਰਿਆ ਕਰਨਗੇ ਕਿ ਭਾਈ ਮੋਹਣ ਜੀ ਮਹਾਰਾਜੀਓ ਸਾਨੂੰ ਆ ਕੋਈ ਜ਼ਮੀਨ ਦੇ ਦਿਓ ਵਸਣ ਵਾਸਤੇ। ਖੁਦ ਲੋਕ ਆ ਕੇ ਤੁਹਾਡੇ ਕੋਲੋਂ ਵਸਣ ਨੂੰ ਜ਼ਮੀਨ ਮੰਗਿਆ ਕਰਨਗੇ।
ਜਾਹੇ ਅਬੈ ਤੋਂ ਭਗਤੋ ਸੰਗ।
ਜਾਓ ਭਾਈ ਭਗਤੂ ਦੇ ਨਾਲ, ਹੁਣ ਤੁਸੀਂ ਵਾਪਸ ਮਾਲਵੇ ਦੇ ਇਲਾਕੇ ਚ ਜੰਗਲ ਦੇ ਇਲਾਕੇ ਚ ਜਾਓ।
ਹਮੇ ਆਵਾਂਗੇ ਜੰਗਲ ਮਾਏ, ਤੁਮਰੇ ਕੰਮ ਬਣਾਵਤ ਤਾਏ।
ਮਹਾਰਾਜ ਜੀ ਕਹਿੰਦੇ ਹੁਣ ਤੁਸੀਂ ਭਾਈ ਭਗਤੂ ਨਾਲ ਜਾਓ, ਅਸੀਂ ਕੁਝ ਸਮਾਂ ਪਾ ਕੇ ਜੰਗਲ ਦੇ ਇਲਾਕੇ ਵਿਚ ਆਵਾਂਗੇ ਔਰ ਜੰਗਲ ਦੇ ਇਲਾਕੇ ਵਿਚ ਆ ਕੇ ਤੁਹਾਡਾ ਕੰਮ ਸਵਾਰਾਂਗੇ, ਤੁਹਾਡਾ ਕਾਰਜ ਸਵਾਰਾਂਗੇ।
ਦੋਹੇਰਾ ਤੂੰ ਮੋਹਨ ਗੁਰ ਤੋਂ ਕਹੇ ਹਮ ਇਚਰਕ ਬੈਣ ਮੁਹਾਲ।
ਭਾਈ ਮੋਹਨ ਨੇ ਫਿਰ ਸਤਿਗੁਰਾਂ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਂ ਚਲਾ ਤਾਂ ਜਾਵਾਂ ਮਾਲਵੇ ਵਿਚ ਜੰਗਲ ਵਿਚ, ਪਰ ਉਥੇ ਜਦੋਂ ਤੱਕ ਤੁਸੀਂ ਆਉਣਾ ਓਨੀ ਦੇਰ ਤੱਕ ਬੈਠਣਾ ਵੀ ਸਾਡਾ ਮੁਹਾਲ ਹੋ ਰਿਹਾ। ਤੁਸੀਂ ਜਦੋਂ ਤੱਕ ਆਓਗੇ ਮਹੀਨਾ, ਦੋ ਮਹੀਨੇ, ਛੇ ਮਹੀਨੇ, ਸਾਲ ਵੀ ਲੱਗ ਸਕਦਾ ਤੁਹਾਡੇ ਉਥੇ ਆਉਣ ਤੱਕ, ਪਰ ਉਦੋਂ ਤੱਕ ਮਹਾਰਾਜ ਅਸੀਂ ਉਥੇ ਕਿਵੇਂ ਰਹਾਂਗੇ? ਉਦੋਂ ਤੱਕ ਤਾਂ ਸਾਡਾ ਉਥੇ ਰਹਿਣਾ ਮੁਹਾਲ ਹੈ, ਦੁਖੀ ਹੈ।
ਸਤਿਗੁਰ ਆਖਿਓ ਮੈਂ ਡਰੋ ਕਰੋ ਕਰਤਾ ਤੁਮ ਪ੍ਰਤਪਾਲ।
ਸਤਿਗੁਰੂ ਜੀ ਕਹਿਣ ਲੱਗੇ ਭਾਈ ਮੋਹਣ ਫਿਕਰ ਨਾ ਕਰ, ਚਿੰਤਾ ਨਾ ਕਰ, ਤਾਂ ਆਪਣੇ ਮਨ ਵਿਚ ਕਿਸੇ ਪ੍ਰਕਾਰ ਦਾ ਡਰ ਤੋਖਲਾ ਨਾ ਰੱਖ, ਪਰਮੇਸ਼ੁਰ ਤੁਹਾਡੀ ਪਾਲਣਾ ਕਰੇਗਾ। ਜਿਸ ਵਿਧਾਤੇ ਨੇ ਤੁਹਾਨੂੰ ਪੈਦਾ ਕੀਤਾ ਨਾ, ਉਹ ਵਿਧਾਤਾ ਪਾਲੇਗਾ ਵੀ, ਉਹੀ ਪਾਲਣਹਾਰ ਹੈ। ਇਹ ਦੱਸੋ ਜਦੋਂ ਤੁਹਾਡੇ ਹੱਥ ਪੈਰ ਕੰਮ ਨਹੀਂ ਸਨ ਕਰਦੇ, ਮੂੰਹ ਚ ਦੰਦ ਨਹੀਂ ਸਨ, ਕੋਈ ਕੰਮ ਨਹੀਂ ਸੀ ਤੈਂ ਕਰਦਾ, ਉਦੋਂ ਨਹੀਂ ਸੀ ਪਾਲਦਾ ਪਰਮਾਤਮਾ? ਜਦੋਂ ਦੰਦ ਨਹੀਂ ਸਨ, ਹੱਥ ਪੈਰ ਕੰਮ ਨਹੀਂ ਸਨ ਕਰਦੇ, ਪਰਮਾਤਮਾ ਨੇ ਉਦੋਂ ਵੀ ਤੈਨੂੰ ਪਾਲਿਆ, ਤੇ ਹੁਣ ਦੰਦ ਦਿੱਤੇ ਨੇ, ਹੱਥ ਪੈਰ ਦਿੱਤੇ ਨੇ, ਤੇ ਹੁਣ ਨਾ ਪਾਲੇਗਾ? ਜਬ ਦਾਂਤ ਨਹੀਂ ਤਬ ਖੀਰ ਦਿਓ, ਅਬ ਦਾਂਤ ਦੀਏ ਕਿਆ ਅੰਨ ਨਾ ਦਿਆ ਹੈ? ਜਦੋਂ ਦੰਦ ਨਹੀਂ ਸੀ ਉਦੋਂ ਪੀਣ ਨੂੰ ਦੁੱਧ ਦਿੱਤਾ, ਤੇ ਹੁਣ ਦੰਦ ਦਿੱਤੇ ਕਿ ਪਰਮਾਤਮਾ ਖਾਣ ਨੂੰ ਅੰਨ ਨਹੀਂ ਦੇਵੇਗਾ? ਡਰ ਨਾ ਰੱਖੋ ਆਪਣੇ ਹਿਰਦੇ ਵਿਚ, ਵਾਹਿਗੁਰੂ ਪਰਮੇਸ਼ਰ ਤੁਹਾਡੀ ਪਾਲਣਾ ਕਰੇਗਾ।
ਜੋ ਪਏ ਸੋ ਭਗਤੂ ਆਨ ਪਾਸ ਬਾਏ।
ਭਾਈ ਭਗਤੂ ਜੀ ਇਹਨਾਂ ਨੂੰ ਨਾਲ ਲੈ ਆਏ ਤੇ ਕੀ ਕੀਤਾ? ਭਾਈ ਭਗਤੂ ਨੇ ਕਿਹਾ ਕਿ ਜਿੰਨੀ ਦੇਰ ਤੱਕ ਤੁਹਾਡੇ ਕੋਈ ਪੱਕੇ ਟਿਕਾਣੇ ਦੀ ਬਾਤ ਨੀਯਤ ਨਹੀਂ ਹੋ ਜਾਂਦੀ, ਉਤਨੀ ਦੇਰ ਤੱਕ ਤੁਸੀਂ ਇੱਥੇ ਮੇਰੇ ਕੋਲ ਰਹੋ। ਭਾਈ ਭਗਤੂ ਦਾ ਪਿੰਡ ਸੀ ਭਗਤਾ ਭਾਈ ਦਾ, ਭਾਈ ਸਾਹਿਬ ਨੇ ਇਹਨਾਂ ਨੂੰ ਆਪਣੇ ਪਿੰਡ ਵਿਚ ਜਗ੍ਹਾ ਦੇ ਦਿੱਤੀ ਰਹਿਣ ਵਾਸਤੇ। ਭਾਈ ਭਗਤੂ ਜੀ ਦਾ ਸਤਿਕਾਰ ਸੀ ਸਾਰੇ ਇਲਾਕੇ ਚ, ਉਨ੍ਹਾਂ ਨੂੰ ਕੋਈ ਰੋਕ ਟੋਕ ਨਹੀਂ ਸੀ, ਉਨ੍ਹਾਂ ਨੇ ਇਹਨਾਂ ਨੂੰ ਆਪਣੇ ਕੋਲ ਲਿਆ ਕੇ ਬਿਠਾ ਲਿਆ।
ਚੱਕਣ ਧੋਰਾ ਤੋਂ ਬਸਾਏ,
ਰੋਜ਼ ਰੋਜ਼ ਚੱਕਣ ਧੋਰਾ ਸੀ, ਇੱਕ ਰਾਤ ਰਹਿੰਦੇ ਸੀ, ਅਗਲੇ ਦਿਨ ਦੂਜੇ ਪਿੰਡ, ਅਗਲੇ ਦਿਨ ਤੀਜੇ ਪਿੰਡ, ਆਹ ਜਿਹੜੀ ਗੱਲ ਸੀ ਇਹਦੇ ਤੋਂ ਭਾਈ ਭਗਤੂ ਨੇ ਇਹਨਾਂ ਨੂੰ ਬਚਾ ਲਿਆ। ਰੋਜ਼ ਨਵਾਂ ਪਿੰਡ ਵਸਾਉਣ ਦੀ ਬਜਾਏ ਇਹਨਾਂ ਨੂੰ ਪੱਕਾ ਟਿਕਾਣਾ ਆਪਣੇ ਕੋਲ ਰਹਿਣ ਨੂੰ ਦੇ ਦਿੱਤਾ ਕਿ ਜਦੋਂ ਤੱਕ ਤੁਹਾਡਾ ਕੋਈ ਹੋਰ ਬੰਦੋਬਸਤ ਨਹੀਂ ਹੋ ਜਾਂਦਾ ਛੇਵੇਂ ਪਾਤਸ਼ਾਹ ਦੇ ਆਉਣ ਤੱਕ, ਉਦੋਂ ਤੱਕ ਤੁਸੀਂ ਇੱਥੇ ਮੇਰੇ ਕੋਲ ਪੱਕੇ ਟਿਕਾਣੇ ਪਾ ਕੇ ਰਹੋ।
ਤੋ ਤਪੇਦਾਰ ਦੁਖੀਲੀ ਕਰੈ।
ਜਦੋਂ ਭਾਈ ਭਗਤੂ ਕੋਲੇ ਰਹਿਣ ਲੱਗ ਪਏ, ਪਰ ਜਿਹੜੇ ਉਥੋਂ ਦੇ ਤਪੇਦਾਰ ਸੀ, ਤਪੇਦਾਰ ਕਹਿੰਦੇ ਨੇ ਜਿਹੜੇ ਮਾਲਕ ਸੀ ਉਥੋਂ ਦੀਆਂ ਜ਼ਮੀਨਾਂ ਦੇ, ਉਹ ਫਿਰ ਇਹਨਾਂ ਨਾਲ ਈਰਖਾ ਕਰਨ ਲੱਗ ਪਏ, ਉਹ ਇਹਨਾਂ ਨਾਲ ਦਵੈਸ਼ ਕਰਨ ਲੱਗ ਪਏ ਵੀ ਇਹ ਕਿੱਥੇ ਰਹਿਣ ਲੱਗ ਪਏ ਸਾਡੇ ਨਗਰ ਚ। ਜਿਹੜੇ ਭਾਈ ਭਗਤੂ ਦੇ ਇਲਾਕੇ ਚ ਹੋਰ ਲੋਕ ਰਹਿੰਦੇ ਸਨ, ਉਹ ਇਹਨਾਂ ਨਾਲ ਈਰਖਾ ਕਰਨ ਲੱਗ ਪਏ।
ਧਾਰੈ ਭਗਤੂ ਨੈ ਵੈ ਤਰੈ।
ਭਾਈ ਭਗਤੂ ਜੀ ਉਹਨਾਂ ਨੂੰ ਟਾਲਦੇ ਨੇ, ਉਹ ਸੱਜਣੋ ਇਹਨਾਂ ਨੂੰ ਰਹਿਣ ਦਿਓ, ਪਰ ਉਹ ਕਈ ਲੋਕ ਇਹੋ ਜਿਹੇ ਬੇਮੁਖ ਸਨ ਕਿ ਭਾਈ ਭਗਤੂ ਦਾ ਕਹਿਣਾ ਵੀ ਨਹੀਂ ਮੰਨਦੇ, ਭਾਈ ਭਗਤੂ ਦੇ ਟਾਲਿਆਂ ਵੀ ਨਹੀਂ ਟਲਦੇ।
ਜੋ ਸਤਿਗੁਰ ਇਮ ਕਲ ਵਰਤਾਏ।
ਕੁਝ ਸਮਾਂ ਬੀਤਿਆ ਤੇ ਸਤਿਗੁਰੂ ਜੀ ਨੇ ਖੇਡ ਵਰਤਾ ਦਿੱਤੀ। ਮਹਾਰਾਜ ਗਰੀਬ ਨਵਾਜ ਜੀ ਨੇ ਕੋਈ ਇਹੋ ਜਿਹੀ ਕਲਾ ਵਰਤਾ ਦਿੱਤੀ।
ਇੱਕ ਰਾਜਾ ਇਨ ਗੱਲ ਬਣਵਾਏ।
ਇੱਕ ਰਾਜਾ ਸੀ, ਉਹ ਰਾਜੇ ਨੇ ਨਾ ਮਹਾਰਾਜੀਆਂ ਦੀ ਗੱਲ ਬਣਾ ਦਿੱਤੀ, ਇਹਨਾਂ ਦੀ ਇੱਕ ਗੱਲ ਬਣਾ ਦਿੱਤੀ ਉਹ ਰਾਜੇ ਨੇ।
ਉਸ ਰਾਜੇ ਕੀ ਕਹੋ ਕਹਾਣੀ।
ਕਿਹੜਾ ਰਾਜਾ ਸੀ ਜਿਹਨੇ ਇਹਨਾਂ ਦੀ ਗੱਲ ਬਣਾਈ ਮਹਾਰਾਜੀਆਂ ਦੀ? ਕਹਿੰਦੇ ਹੁਣ ਉਸ ਰਾਜੇ ਦੀ ਕਹਾਣੀ ਤੁਹਾਨੂੰ ਸੁਣਾਉਂਦੇ ਹਾਂ, ਉਸ ਰਾਜੇ ਦੀ ਵਿਥਿਆ ਸੁਣਾਉਂਦੇ ਹਾਂ।
ਜਿਵੇਂ ਲੋਕਾਂ ਨੂੰ ਸਿਆਣਨ ਬਖਾਨੇ,
ਪੁਰਾਣੇ ਬਜ਼ੁਰਗਾਂ ਨੇ ਸਿਆਣੇ ਲੋਕਾਂ ਨੇ ਮੈਨੂੰ ਦੱਸਿਆ, ਉਸੇ ਤਰ੍ਹਾਂ ਮੈਂ ਤੁਹਾਨੂੰ ਦੱਸਦਾ ਸੁਣਾਉਂਦਾ ਹਾਂ।
ਇੱਕ ਚਤੁਰ ਸਾਲ ਨੇ ਦੱਖਣੀ ਕੈ
ਰਾਜਾ ਸੀ, ਇਹਦਾ ਨਾਂ ਸੀ ਰਾਜਾ ਚਤੁਰ ਸਾਲ। ਇਹ ਦੱਖਣ ਦੇ ਇਲਾਕੇ ਦਾ ਰਹਿਣ ਵਾਲੇ ਨੂੰ ਦੱਖਣੀ ਕਹਿੰਦੇ ਸੀ, ਚਤੁਰ ਸਾਲ ਨੂੰ। ਇਹ ਦੱਖਣ ਦੇ ਇਲਾਕੇ ਦਾ ਰਹਿਣ ਵਾਲਾ ਸੀ।
ਸ਼ਰਾਬੀ
ਇਹ ਜਿਹੜਾ ਰਾਜਾ ਚਤੁਰ ਸਾਲ ਸੀ, ਇਹ ਰਾਤ ਦਿਨ ਸ਼ਰਾਬੀ ਰਹਿੰਦਾ ਸੀ, ਸ਼ਰਾਬ ਬੜੀ ਪੀਂਦਾ ਸੀ। ਦਿਨੇ ਪੀ ਕੇ ਰਾਤ ਨੂੰ ਬੇਹੋਸ਼ ਹੋ ਕੇ ਡਿੱਗ ਪੈਣਾ, ਜਦੋਂ ਹੋਸ਼ ਆਉਣੀ ਫਿਰ ਪੀ ਵੀ ਜਾਣਾ, ਜਿੰਨਾ ਚਿਰ ਹੋਸ਼ ਚ ਰਹਿਣਾ ਪੀ ਵੀ ਜਾਣੀ, ਫਿਰ ਬੇਹੋਸ਼ ਹੋ ਕੇ ਡਿੱਗ ਪੈਣਾ। ਰਾਤ ਦਿਨ ਸ਼ਰਾਬ ਦੇ ਨਸ਼ੇ ਦੇ ਵਿਚ ਮਸਤ ਰਹਿੰਦਾ ਸੀ ਚਤੁਰ ਸਾਲ।
ਬਹੁਤ ਰਈਅਤ ਪਾਵੇ,
ਜਿਹੜੀ ਇਹਦੀ ਰਈਅਤ ਸੀ ਚਤੁਰ ਸਾਲ ਰਾਜੇ ਦੀ, ਜਦੋਂ ਰਾਜਾ ਹਰ ਵੇਲੇ ਸ਼ਰਾਬ ਦੇ ਨਸ਼ੇ ਚ ਧੁੱਤ ਰਹੇਗਾ, ਉਹਨੇ ਪਰਜਾ ਦਾ ਕੀ ਸਵਾਰਨਾ ਸੀ, ਉਹਦੇ ਪਰਜਾ ਦੀਆਂ ਦੁੱਖਾਂ ਤਕਲੀਫਾਂ ਨੂੰ ਕੀ ਸੁਣਨਾ ਸੀ, ਕੀ ਦੂਰ ਕਰਨਾ ਸੀ। ਇਹ ਵੀ ਜਿਹੜੀ ਪਰਜਾ ਸੀ ਉਹ ਬੜੀ ਦੁਖੀ ਰਹਿਣ ਲੱਗੀ। ਲੋਕ ਆਪੋ ਧਾਪੀ ਚ ਪੈ ਗਏ, ਚੋਰ ਆ ਕੇ ਚੋਰੀਆਂ ਕਰੀ ਜਾਂਦੇ ਨੇ, ਠੱਗ ਠੱਗੀਆਂ ਕਰੀ ਜਾਂਦੇ ਨੇ, ਡਾਰੀ ਕੋਈ ਨਹੀਂ ਸੀ ਕਿਸੇ ਨੂੰ, ਰਾਜਾ ਤਾਂ ਨਸ਼ੇ ਵਿਚ ਧੁੱਤ ਰਹਿੰਦਾ। ਏਦਾਂ ਇਹਦੀ ਪਰਜਾ ਇਹਦੇ ਤੋਂ ਬੜੀ ਦੁਖੀ ਹੋਈ।
ਸੋ ਰਹੇ ਸ਼ਰਾਬੀ ਦੁੱਖ ਮਿਟਾਵੇ,
ਇਹ ਸ਼ਰਾਬ ਦੇ ਨਸ਼ੇ ਵਿਚ ਰਹਿੰਦਾ, ਇਹ ਜੇ ਸ਼ਰਾਬ ਦੇ ਨਸ਼ੇ ਚੋਂ ਬਾਹਰ ਆਵੇ ਤੇ ਦੁੱਖ ਦੂਰ ਕਰੇ ਲੋਕਾਂ ਦੇ, ਸ਼ਰਾਬ ਦੇ ਨਸ਼ੇ ਤੋਂ ਤੇ ਬਾਹਰ ਨਹੀਂ ਆਉਂਦਾ ਤੇ ਦੁੱਖ ਕਿਵੇਂ ਮਿਟਾਵੇ।
ਦੋਹੇਰਾ ਦੁਸ਼ਮਨ ਔਰ ਜੋ ਡਿੱਗ ਹੋਤੇ ਤਿੰਨ ਲਿਓ ਮੁਲਕ ਦਬਾਏ।
ਕੋਈ ਵੀ ਰਾਜਾ ਹੈ, ਉਸ ਰਾਜੇ ਦੇ ਨੇੜੇ ਤੇੜੇ ਦੁਸ਼ਮਣ ਵੀ ਹੁੰਦੇ ਨੇ। ਜਿੱਥੇ ਰਾਜ ਕਰਦਾ ਸੀ ਦੱਖਣ ਦਿਸ਼ਾ ਵਿਚ, ਆਲੇ ਦੁਆਲੇ ਦੇ ਜਿਹੜੇ ਹੋਰ ਇਹਦੇ ਦੁਸ਼ਮਣ ਸਨ, ਉਹਨਾਂ ਵੇਖਿਆ ਕਿ ਤਾਂ ਸ਼ਰਾਬ ਦੇ ਨਸ਼ੇ ਚ ਧੁੱਤ ਰਹਿੰਦਾ, ਇਹਦੇ ਸਾਡਾ ਕੀ ਵਿਗਾੜਨਾ। ਉਹ ਅੱਗੇ ਵਧਦੇ ਵਧਦੇ ਆਏ, ਇਹਦਾ ਮੁਲਕ ਬਹੁਤ ਸਾਰਾ ਉਹਨਾਂ ਨੇ ਦੱਬ ਲਿਆ, ਕਈ ਪਿੰਡਾਂ ਤੇ ਇਹਦੇ ਕਈ ਨਗਰਾਂ ਤੇ ਇਲਾਕਿਆਂ ਤੇ ਦੂਸਰੇ ਰਾਜਿਆਂ ਨੇ ਕਬਜ਼ਾ ਕਰ ਲਿਆ।
ਦੀਵਾਨ ਸਦੀ ਬੋਸੇ ਕਹਿ ਥੱਕ ਬਈ ਸਲਾਏ।
ਇਹਦੇ ਜਿਹੜੇ ਦੀਵਾਨ ਸਨ ਚਤੁਰ ਸਾਲ ਰਾਜੇ ਦੇ, ਮੁਸ਼ੱਦੀ ਸਨ, ਮੁਨਸ਼ੀ ਸਨ, ਉਹ ਸਾਰੇ ਨੂੰ ਕਹਿ ਕਹਿ ਕੇ ਥੱਕ ਗਏ, ਰਾਜਾ ਚਤੁਰ ਸਾਲ ਜੇ ਤੇਰੀ ਇਹੀ ਹਾਲਤ ਰਹੀ ਤੇਰਾ ਸਾਰਾ ਇਲਾਕਾ ਖੋਇਆ ਜਾਣਾ, ਵੇਖ ਤੇਰੇ ਕਿੰਨੇ ਇਲਾਕੇ ਖੋਏ ਗਏ, ਕਿੰਨੇ ਨਗਰ ਖੋਏ ਗਏ। ਉਹ ਸਾਰੇ ਮੁਸ਼ੱਦੀ ਮੁਨਸ਼ੀ ਇਹਨੂੰ ਸਮਝਾਉਂਦੇ ਨੇ, ਸਮਝਾ ਸਮਝਾ ਕੇ ਥੱਕ ਗਏ ਨੇ, ਪਰ ਰਾਜਾ ਚਤੁਰ ਸਾਲ ਨਹੀਂ ਸਮਝਿਆ।
ਮਾਤ ਪ੍ਰਾਤ ਘਰ ਕੀ ਜੋਏ,
ਇਹਦੀ ਇਹਦੀ ਮਾਂ ਸੀ ਇਹਦੇ ਨਾਲ ਰਹਿੰਦੀ, ਇਹਦਾ ਇੱਕ ਭਰਾ ਸੀ, ਇਹਦੀ ਘਰਵਾਲੀ ਸੀ ਇਹਦੇ ਕੋਲ ਰਹਿੰਦੀ।
ਇਹ ਸਮਝਾਏ ਵੋ ਮਨੈ ਨਾ ਕੋਈ,
ਇਹਦੀ ਘਰਵਾਲੀ ਦੇ ਇਹਦੀ ਮਾਂ ਨੇ ਇਹਨੂੰ ਵੀ ਬੜਾ ਸਮਝਾਇਆ, ਚਤੁਰ ਸਾਲ ਨੂੰ ਛੱਡ ਦੇ ਮਾੜੀਆਂ ਆਦਤਾਂ, ਸ਼ਰਾਬ ਛੱਡ ਦੇ, ਇਹ ਨਸ਼ਾ ਛੱਡ ਦੇ, ਪਰ ਇਹ ਨੀ ਉਹਨਾਂ ਦੀ ਗੱਲ ਮੰਨਿਆ, ਇਹਨੇ ਉਹਨਾਂ ਦੀ ਗੱਲ ਨਹੀਂ ਸਮਝੀ।
ਰਾਤ ਦਿਵਸ
ਵੇੜੇ ਰਾਤ ਦਿਨ ਸ਼ਰਸਾਰ ਰਹਿੰਦਾ, ਸ਼ਰਾਬ ਦੇ ਨਸ਼ੇ ਵਿਚ ਮਸਤ ਰਹਿੰਦਾ ਹੈ।
ਸਭ ਕੰਮ ਉਸ ਕੋ ਭਯੋ ਖੁਆਰ,
ਇਹਦੇ ਜਿੰਨੇ ਕੰਮ ਸਨ ਸਾਰੇ ਖੁਆਰ ਹੋ ਗਏ। ਹੁਣ ਜਿਹੜੇ ਬੰਦੇ ਨੇ ਹਰ ਵੇਲੇ ਕਿਸੇ ਨਸ਼ੇ ਚ ਮਸਤ ਰਹਿਣਾ, ਉਹਦਾ ਕੋਈ ਕਿਤੇ ਕੰਮ ਸਵਰ ਸਕਦਾ ਭਲਾ? ਜਿੰਨੇ ਕੰਮ ਸਨ ਇਹਦੇ ਖੁਆਰ ਹੋ ਗਏ। ਕੋਈ ਬੰਦਾ ਸਮੇਂ ਸਿਰ ਟੈਕਸ ਨਹੀਂ ਭਰਦਾ, ਕੋਈ ਬੰਦਾ ਸਮੇਂ ਸਿਰ ਕਾਨੂੰਨ ਦੀ ਪਾਲਣਾ ਨਹੀਂ ਕਰਦਾ, ਸਾਰੇ ਕੰਮ ਇਹਦੇ ਖੁਆਰ ਹੋ ਗਏ।
ਇਹ ਖਬਰ ਪਾਤਸ਼ਾਹ ਪੈ ਗਏ,
ਇਹ ਖਬਰ ਇਹ ਦੋਸਤਾਨ ਦਾ ਬਾਦਸ਼ਾਹ ਸੀ ਉਸ ਵੇਲੇ ਜਹਾਂਗੀਰ ਹੈ ਤਾਂ ਉਹ ਵੀ ਸ਼ਰਾਬੀ ਸੀ, ਪਰ ਉਹ ਇਹਦੇ ਜਿੰਨਾ ਨਹੀਂ ਸੀ ਜਿੰਨਾ ਸ਼ਰਾਬੀ ਇਹ ਚਤੁਰ ਸਾਲ ਹੈ। ਇਹਦੀ ਸ਼ਿਕਾਇਤ ਜਿਹੜੀ ਸੀ ਉਹ ਰਾਜੇ ਚਤੁਰ ਸਾਲ ਦੀ ਬਾਦਸ਼ਾਹ ਦੇ ਕੋਲ ਦਿੱਲੀ ਗਈ, ਜਹਾਂਗੀਰ ਬਾਦਸ਼ਾਹ ਕੋਲ।
ਰਾਜ ਨਾਮ ਲਿਖ ਦਿਓ ਲਗੋ ਭਾਈ,
ਬਾਦਸ਼ਾਹ ਜਹਾਂਗੀਰ ਨੇ ਪਹਿਲਾਂ ਤੈਨੂੰ ਬਥੇਰਾ ਸਮਝਾਇਆ ਵੀ ਸਮਝ ਜਾ, ਜਦੋਂ ਇਹ ਨਾ ਸਮਝਿਆ ਫਿਰ ਉਹਨੇ ਜਿੰਨਾ ਰਾਜ ਸੀ ਉਹ ਸਾਰਾ ਰਾਜ ਇਹਦੇ ਛੋਟੇ ਭਰਾ ਦੇ ਨਾਂ ਤੇ ਲਿਖ ਦਿੱਤਾ ਕਿ ਅੱਜ ਤੋਂ ਬਾਅਦ ਤੂੰ ਰਾਜ ਗੱਦੀ ਤੋਂ ਪਰੇ ਹਟ ਜਾ, ਅੱਜ ਤੋਂ ਬਾਅਦ ਤੂੰ ਰਾਜਾ ਨਹੀਂ, तेरी जगह दे उत्ते तेरा भरा राज गद्दी ते बैठेगा। एदा बादशाह ने ऐलान कर दिता, लिख के दे दिता।
चतर साल कयो कैद बहावन,
नाल ए भी हुक्म कर दिता बादशाह ने के चतर साल राजे नू कैद कर दे। एहो जा राजा जिन्हें एहो जी तुहीन कीती आ राज गद्दी दी, लोकां दे दुख सुख दी सुणदा, इनू पकड़ के कैद कर दियो। राजे चतर साल नू कैद करन दा हुक्म कर दिता।
दोए बोतल कै शराब पिलावन,
नाले कह दिता भी शराबी या शराब बिना मर जाएगा, भी कैद च रखो दो बोतलां शराब दियां रोज इनू दे दिया करो। कैद विच पीता रहे ते मस्त होके कैद दे विच पया रहे, ए इसे योग है, राज करन दे योग नहीं।
दोए यही बात दीवान न मन्नी, मुहूर्त लयो कढवाए।
गल जेडे जिन्ने दीवान सन, ए चतर साल दे मुंशी सन, मुशद्दी सन, उन्होंने भी मान ली बादशाह दी, किसी ने बगावत नहीं कीती, क्योंकि सारे दे तो दुखी सी भी चंगा इसे जोगा ही है, ਇਹ ਤਾਂ ਕੈਦ ਵਿਚ ਹੀ ਸੁੱਟਣਾ ਚਾਹੀਦਾ। ਇਹਦਾ ਭਰਾ ਜਿਹੜਾ ਉਹ ਰਾਜਾ ਬਣ ਕੇ ਗੱਦੀ ਤੇ ਬੈਠੇ। ਇਹ ਗੱਲ ਸਾਰੇ ਦੀਵਾਨਾਂ ਨੇ, ਮੁਨਸ਼ੀਆਂ ਮੁਸ਼ੱਦੀਆਂ ਨੇ ਮੰਨ ਲਈ।
ਮਹੂਰਤ ਲਿਓ ਕਢਵਾਏ,
ਉਹਨਾਂ ਨੇ ਮਹੂਰਤ ਕਢਵਾ ਲਿਆ, ਦਿਨ ਮੁਕਰਰ ਕਰਨ ਵਾਸਤੇ ਵੀ ਕਿਹੜੇ ਦਿਨ ਇਹਦੇ ਭਰਾ ਨੂੰ ਰਾਜ ਦਾ ਤਿਲਕ ਦਿੱਤਾ ਜਾਏ, ਇਹਨੂੰ ਰਾਜ ਗੱਦੀ ਤੇ ਬਿਠਾਇਆ ਜਾਏ। ਉਹ ਰਾਜ ਤਿਲਕ ਦੇਣ ਵਾਸਤੇ ਇਹਨਾਂ ਨੇ ਮਹੂਰਤ ਕਢਵਾ ਲਿਆ।
ਸਵਾ ਪੈਰ ਦਿਨ ਜਬ ਚੜੇ, ਕਰ ਦਿਓਗ ਇੱਕੋ ਟਿੱਕੋ ਆਏ।
ਆਖਿਆ ਕਿ ਕੱਲ ਜਦੋਂ ਸਵਾ ਪੈਰ ਦਿਨ ਚੜ ਜਾਏਗਾ, ਕੱਲ ਸਵੇਰੇ ਸਵਾ ਪੈਰ ਦਿਨ ਚੜਨ ਤੋਂ ਬਾਅਦ ਇਹਨੂੰ ਰਾਜ ਗੱਦੀ ਦਾ ਤਿਲਕ ਦਿੱਤਾ ਜਾਵੇਗਾ, ਇਹਨੂੰ ਰਾਜ ਗੱਦੀ ਦਾ ਟਿੱਕਾ ਦਿੱਤਾ ਜਾਵੇਗਾ।
ਜੋ ਪਏ ਇਹੀ ਬਾਤ ਉਸ ਤੀਆ ਸੁਣ ਪਾਏ।
ਇਹ ਗੱਲ ਜਦੋਂ ਰਾਜੇ ਚਤਰ ਸਾਲ ਦੀ ਘਰਵਾਲੀ ਨੇ ਸੁਣੀ ਕਿ ਮੇਰੇ ਪਤੀ ਨੂੰ ਕੈਦ ਚ ਸੁੱਟਣਗੇ, ਉਰੇ ਦੀ ਜਗ੍ਹਾ ਤੇ ਇਹਦੇ ਭਰਾ ਨੂੰ ਰਾਜ ਗੱਦੀ ਤੇ ਬਿਠਾਉਣਗੇ, ਸ਼ਾਮ ਦਾ ਸਮਾਂ ਸੀ, ਉਹ ਇਹਨੂੰ ਪਤਾ ਲੱਗਾ ਕਿ ਕੱਲ ਨੂੰ ਅਗਲੇ ਦਿਨ ਇਹਦੇ ਦੇਵਰ ਨੂੰ ਗੱਦੀ ਮਿਲਣੀ ਸੀ, ਰਾਜ ਗੱਦੀ ਦੀ ਪ੍ਰਾਪਤੀ ਹੋਣੀ ਸੀ। ਉਹਨੇ ਜਦੋਂ ਇਹ ਗੱਲ ਸੁਣੀ ਕਿ ਮੇਰੇ ਪਤੀ ਨੂੰ ਹੁਣ ਕੈਦ ਚ ਸੁੱਟਣਗੇ,
ਕਹਾ ਕਰੈ ਬੋਰੇ ਸਮਝਾਏ,
ਉਹਨੇ ਫਿਰ ਆਪਣੇ ਪਤੀ ਨੂੰ ਸਮਝਾਇਆ, ਬਹੁਤ ਸਾਰੀਆਂ ਗੱਲਾਂ ਕਹਿ ਕੇ ਇਹਨੂੰ ਸਮਝਾਇਆ।
ਸੂਤੇ ਉਹ ਨਸ਼ਾ ਉਨ ਰਾਣੀ ਜਗਾਏ, ਲਿਆਓ ਪਿਆਲਾ ਉਨ ਮੰਗ ਸੁਣਾਏ।
ਰਾਤ ਦਾ ਸਮਾਂ ਸੀ, ਇਹ ਸੌ ਗਿਆ, ਇਹਨੇ ਨੀ ਸਮਝੀ, ਥੋੜੀ ਜੀ ਰਾਤ ਬੀਤੀ ਤੇ ਇਹਦਾ ਨਸ਼ਾ ਟੁੱਟਿਆ ਰਾਜੇ ਚਤਰ ਸਾਲ ਦਾ, ਅੱਖ ਖੁੱਲੀ ਤੇ ਆਪਣੀ ਰਾਣੀ ਨੂੰ ਕੋਲ ਪਈ ਨੂੰ ਜਗਾਇਆ। ਰਾਣੀ ਨੂੰ ਜਗਾ ਕੇ ਕਹਿੰਦਾ, ਰਾਣੀ ਜਾ ਮੇਰੇ ਵਾਸਤੇ ਪਿਆਲਾ ਸ਼ਰਾਬ ਦਾ ਭਰ ਕੇ ਲਿਆ। ਉਹਨੂੰ ਜਗਾਇਆ ਜਦੋਂ ਪਿਆਲਾ ਸ਼ਰਾਬ ਦਾ ਭਰ ਕੇ ਲਿਆਉਣ ਨੂੰ ਕਿਹਾ,
ਰਾਣੀ ਕਹੋ ਆਏ ਦੇਗ ਤੋਏ ਭਾਈ।
ਰਾਣੀ ਕਹਿੰਦੀ ਆ, ਪਤੀ ਦੇਵ ਫਿਕਰ ਨਾ ਕਰ, ਕੱਲ ਸਵੇਰੇ ਤੇਰੇ ਭਰਾ ਨੇ ਆਉਣਾ, ਉਹ ਤੈਨੂੰ ਆ ਕੇ ਪਿਆਲਾ ਭਰ ਕੇ ਦਏਗਾ। ਸਵਾ ਪੈਰ ਦਿਨ ਚੜਦਿਆਂ ਕੱਲ ਸਵੇਰੇ ਤੇਰਾ ਭਰਾ ਹੁਣ ਲਿਆ ਕੇ ਤੈਨੂੰ ਦੇ ਪਿਆਲਾ ਜਿਹੜਾ ਸ਼ਰਾਬ ਦਾ ਭਰ ਕੇ ਦੇਵੇਗਾ।
ਸਵਾ ਪੈਰ ਦਿਨ ਚੜੇ ਤੂੰ ਆਏ,
ਸਵੇਰੇ ਸਵਾ ਪੈਰ ਦਿਨ ਚੜਿਆ ਤੱਕ ਉਹ ਚੱਲ ਕੇ ਆਵੇਗਾ।
ਆਓਗ ਹੋਏ ਕਰ ਲੋ ਉਨ ਬੋਤੇ ਉਚਾਰਿਓ।
ਲਾਨਤ ਪਾਈ, ਕਹਿੰਦੇ ਫਿਰ ਉਹਦੇ ਕੋਲੋਂ ਲਈ ਹੁਣ ਪਿਆਲਾ ਭਰ ਕੇ ਸ਼ਰਾਬ ਦਾ, ਜਦੋਂ ਚੁੱਕ ਕੇ ਜੇਲ੍ਹ ਚ ਸੁੱਟੇਗਾ ਨਾ ਕੈਦ ਚ, ਤੇ ਉਥੇ ਤੈਨੂੰ ਪਿਆਲੇ ਭਰ ਭਰ ਕੇ ਪਿਆਇਆ ਕਰੇਗਾ ਤੇਰਾ ਭਰਾ। ਏਦਾਂ ਬੜਾ ਕਰੜਾ ਹੋ ਕੇ ਰਾਣੀ ਨੇ ਨਾ ਤਾਨਾ ਮਾਰ ਕੇ ਰਾਜੇ ਚਤਰ ਸਾਲ ਦੇ ਜ਼ਮੀਰ ਨੂੰ ਜਗਾਇਆ, ਇਹਦੇ ਅੰਦਰ ਨੂੰ ਝੰਜੋੜਿਆ।
ਰਾਣੀ ਚਿਸਤੈ ਬੋ ਕਰ ਲੋ ਪੁਕਾਰਿਓ,
ਉਹ ਅੱਗੋਂ ਕਰੜਾ ਬੋਲਿਆ ਤੇ ਅੱਗੋਂ ਰਾਣੀ ਵੀ ਕਰੜਾ ਬੋਲੀ, ਕਹਿੰਦੀ ਹੁਣ ਨਾ ਬੋਲੀ ਮੇਰੇ ਸਾਹਮਣੇ, ਤੂੰ ਰਾਜਾ ਨੀ ਰਿਹਾ ਹੁਣ, ਹੁਣ ਤੂੰ ਕੱਲ ਨੂੰ ਕੈਦ ਹੋਣ ਵਾਲਾ, ਕੈਦੀ ਬਣਨ ਵਾਲਾ। ਉਹ ਵੀ ਅੱਗੋਂ ਕਰੜਾ ਹੋ ਕੇ ਬੋਲੀ, ਚੰਗਾ ਕਰੜਾ ਹੋ ਕੇ ਉਹਨੇ ਜਵਾਬ ਦਿੱਤਾ,
ਆਓਗੋ ਤੁਮ ਪੈ ਤੁਮ ਲਗੋ ਭਾਈ,
ਕਰਨਾ ਕਰ ਆ ਰਿਹਾ ਤੇਰਾ ਛੋਟਾ ਭਰਾ ਤੇਰੇ ਤੇ ਚੜ ਕੇ ਆ ਕੇ ਤੈਨੂੰ ਬੰਨ ਕੇ ਪਿਆਲਾ ਦੇਵੇਗਾ।
ਪਤਸ਼ਾਹੀ ਪਰਵਾਨੋ ਦੇਗ ਫੜਾਏ,
ਬਾਦਸ਼ਾਹ ਦਾ ਪਰਵਾਨਾ ਆ ਗਿਆ ਜਹਾਂਗੀਰ ਦਾ, ਉਹ ਪਰਵਾਨਾ ਲਿਆ ਕੇ ਤੈਨੂੰ ਫੜਾਵੇਗਾ, ਉਹ ਤੈਨੂੰ ਲਿਆ ਕੇ ਉਹ ਪਰਵਾਨਾ ਦੇਵੇਗਾ।
ਪਾਏ ਬੇੜੀ ਤੂੰ ਤਿਆਗ ਪਿਆਲਾ ਸਵਾ ਪੈਰ ਦਿਨ ਚੜੇ ਜਿਸ ਕਾਲਾ
ਜਦੋਂ ਸਵਾ ਪੈਰ ਦਿਨ ਚੜੇਗਾ ਨਾ ਤੇਰਾ ਭਰਾ ਆ ਕੇ ਨਾਲੇ ਤਾਂ ਤੈਨੂੰ ਸ਼ਾਹੀ ਪ੍ਰਵਾਨਾ ਦੇਗਾ ਨਾਲੇ ਤੈਨੂੰ ਬੇੜੀਆਂ ਪਾ ਕੇ ਬੰਨ ਕੇ ਨਾ ਤੇ ਫਿਰ ਪਿਆਲਾ ਭਰ ਕੇ ਦੇਵੇਗਾ ਸ਼ਰਾਬ ਦਾ ਫਿਰ ਪੀਵੀ ਏਦਾਂ ਕੱਲ ਤੈਨੂੰ ਪਿਆਲਾ ਪੀਣ ਨੂੰ ਦੇਵੇਗਾ ਤੇਰਾ ਭਰਾ
ਇਤਨੀ ਸੁਣ ਉਸ ਕੱਚ ਬੁੱਧ ਆਏ
ਜਦੋਂ ਇਹਨੇ ਸੁਣੀਆਂ ਫਿਰ ਇਹਨੂੰ ਕੁਝ ਸੁੱਧ ਆਈ ਵੀ ਮੈਨੂੰ ਤਾਂ ਕੈਦ ਚ ਸੁੱਟਣਗੇ ਫਿਰ ਇਹਨੂੰ ਸੁੱਝ ਹੀ ਆਈ ਘਰ ਵਾਲੀ ਦੀਆਂ ਗੱਲਾਂ ਸੁਣ ਕੇ ਇਹਨੂੰ ਮੱਤ ਆਈ
ਗਯੋ ਨਾਰਕ ਚ ਦੱਸੋ ਉਪਾਏ
ਕਹਿਣ ਲੱਗਾ ਰਾਣੀ ਨੂੰ ਵੀ ਹੁਣ ਤੂੰ ਕੋਈ ਉਪਾਅ ਦੱਸ ਮੈਂ ਕੀ ਕਰਾਂ ਹੁਣ ਤੂੰ ਹੀ ਕੋਈ ਰਸਤਾ ਦੱਸ ਕੇ ਮੈਨੂੰ ਕੀ ਕਰਨਾ ਚਾਹੀਦਾ
ਰਾਣੀ ਕਹੇ ਨਤ ਅਵ ਤੋ ਜਾਏ ਜਹਾਂਗੀਰ ਕੇ ਜਾ ਪੋ ਪਾਏ
ਰਾਣੀ ਕਹਿੰਦੀ ਆ ਵੀ ਜੇ ਤੂੰ ਬਚਣਾ ਨਾ ਤੇ ਹੁਣੇ ਝੁੱਲ ਪੈ ਇਥੋਂ ਨੱਠ ਪੈ ਸਿੱਧਾ ਦਿੱਲੀ ਜਾ ਬਾਦਸ਼ਾਹ ਜਹਾਂਗੀਰ ਕੋਲ ਔਰ ਬਾਦਸ਼ਾਹ ਜਹਾਂਗੀਰ ਦੇ ਪੈਰਾਂ ਵਿਚ ਜਾ ਕੇ ਮੱਥਾ ਟੇਕ ਉਹਦੇ ਚਰਨ ਫੜ ਲੈ ਉਦੋਂ ਜਾ ਕੇ ਘਗਿਆ ਕੇ ਬੇਨਤੀ ਕਰਕੇ ਉਹ ਤੈਨੂੰ ਕੈਦ ਵਿਚ ਨਾ ਸੁੱਟੇ
ਦੋਏਰਾ ਯਹੀ ਬਾਤ ਉਸ ਕੰਨ ਪਰੇ ਪਿਓ ਸਵਾਰ ਤਤਕਾਲ
ਇਹ ਗੱਲ ਜਦੋਂ ਇਹਦੇ ਕੰਨੀ ਪਈ ਚਤਰ ਸਾਲ ਦੇ ਉਸੇ ਵੇਲੇ ਰਾਤ ਨੂੰ ਹੀ ਇਹ ਸਵਾਰ ਹੋਇਆ ਰਾਤ ਨੂੰ ਹੀ ਇਹਨੇ ਆਪਣੀ ਸਵਾਰੀ ਮੰਗਾਈ ਤਾਤਕਾਲ ਸਵਾਰ ਹੋ ਕੇ ਕੁਝ ਸਿਪਾਹੀਆਂ ਨੂੰ ਨਾਲ ਲੈ ਕੇ ਚੱਲ ਪਿਆ
ਦੌੜ ਤਾਪ ਕਰ ਜਾ ਪੁਜਿਓ ਨਿਜ ਕਯੋ ਸਭੀ ਅਹਿਵਾਲ
ਅਗਲੇ ਦਿਨ ਤਾਈ ਦੌੜ ਭੱਜ ਕੇ ਬੜੀ ਛੇਤੀ ਨਾਲੇ ਬਾਦਸ਼ਾਹ ਕੋਲ ਜਾ ਪਹੁੰਚਿਆ ਬਾਦਸ਼ਾਹ ਜਹਾਂਗੀਰ ਦੇ ਕੋਲ ਜਾ ਕੇ ਇਹਨੇ ਆਪਣਾ ਸਾਰਾ ਅਹਿਵਾਲ ਆਪਣਾ ਸਾਰਾ ਦੁੱਖ ਤਕਲੀਫ ਸੁਣਾਈ
ਜੋ ਪਏ ਜਹਾਂਗੀਰ ਉਸ ਦਿਓ ਜਵਾਬ
ਬਾਦਸ਼ਾਹ ਜਹਾਂਗੀਰ ਨੇ ਇਨਕਾਰ ਕਰ ਦਿੱਤਾ ਕਹਿਣ ਲੱਗਾ ਵੀ ਹੁਣ ਨੀ ਤੈਨੂੰ ਰਾਜ ਮਿਲਦਾ ਹੁਣ ਤਾਂ ਰਾਜ ਮੈਂ ਲਿਖ ਕੇ ਦੇ ਦਿੱਤਾ ਤੇਰੇ ਭਰਾ ਨੂੰ ਤੈਨੂੰ ਰਾਜ ਦਿੱਤਾ ਸੀ ਤੂੰ ਸਾਂਭਿਆ ਨਹੀਂ ਹੁਣ ਨੀ ਤੈਨੂੰ ਰਾਜ ਦੇ ਸਕਦਾ ਉਹਨੇ ਜਵਾਬ ਦੇ ਦਿੱਤਾ
ਅਬ ਤੁਮਕੋ ਨਹੀਂ ਮਿਲਿਆ ਸਵਾਬ
ਹੁਣ ਨੀ ਤੈਨੂੰ ਪਹਿਲੇ ਵਾਲਾ ਸਵਾਬ ਮਿਲਣਾ
ਹਮ ਤੁਮਕੋ ਬੋ ਬਾਲ ਲਿਖ ਰਹੇ ਤੈ ਛੱਡਿਓ ਨਾ ਨਚੋ ਹਮਾਰੇ ਕਹੇ
ਕਹਿਣ ਲੱਗਾ ਮੈਂ ਤੈਨੂੰ ਕਈ ਵਾਰ ਲਿਖ ਕੇ ਭੇਜਿਆ ਸੀ ਕਿ ਤੂੰ ਇਹ ਨਸ਼ਾ ਛੱਡ ਦੇ ਸ਼ਰਾਬ ਛੱਡ ਦੇ ਪਰ ਤੂੰ ਮੇਰੀ ਗੱਲ ਨਹੀਂ ਮੰਨੀ ਮੇਰੀਆਂ ਲਿਖੀਆਂ ਹੋਈਆਂ ਲਿਖਤਾਂ ਦੀ ਪਰਵਾਹ ਨਹੀਂ ਕੀਤੀ ਤੂੰ ਆਪਣੀਆਂ ਆਦਤਾਂ ਤੋਂ ਬਾਅਦ ਨਹੀਂ ਆਇਆ ਉਸੇ ਤਰ੍ਹਾਂ ਸ਼ਰਾਬ ਦੇ ਨਸ਼ੇ ਚ ਧੋਤ ਰਿਹਾ ਹੁਣ ਤੈਨੂੰ ਰਾਜ ਨਹੀਂ ਮੈਂ ਦੇਣਾ ਹੁਣ ਤੂੰ ਰਾਜ ਨਹੀਂ ਕਰ ਸਕਦਾ ਹੁਣ ਤਾਂ ਤੂੰ ਕੈਦ ਚ ਹੀ ਜਾਏਗਾ
ਯੇ ਸੁਣ ਚਤੁਰ ਸਾਲ ਹੱਥ ਜੋੜੇ
ਚਤੁਰ ਸਾਲ ਨੇ ਹੱਥ ਜੋੜੇ ਕਹਿੰਦਾ ਬਾਦਸ਼ਾਹ ਸਲਾਮਤ ਤਰਸ ਕਰੋ ਘੱਟੋ ਘੱਟ ਕੈਦ ਚ ਨਾ ਸੁੱਟੋ ਮੈਨੂੰ ਕੈਦ ਚੋਂ ਬਚਾਓ ਫਿਰ ਮੇਰੀ ਰੋਟੀ ਪਾਣੀ ਦਾ ਕੋਈ ਬੰਦੋਬਸਤ ਤਾਂ ਕਰੋ ਕਿ ਜਿੱਥੇ ਰਹਿ ਕੇ ਮੈਂ ਆਪਣੀ ਰੋਜੀ ਰੋਟੀ ਚਲਾ ਸਕਾਂ
ਜਿਉਂ ਰੋਟੀ ਮੋਏ ਵੱਲ ਕਿਤ ਓਰੇ
ਉੱਥੇ ਮੈਨੂੰ ਰਾਜ ਨਹੀਂ ਦੇਣਾ ਤੇ ਕਿਸੇ ਹੋਰ ਪਾਸੇ ਦਾ ਕਿਉਂਕਿ ਹਿੰਦੁਸਤਾਨ ਏਡਾ ਵੱਡਾ ਕੋਈ ਹੋਰ ਪਾਸਾ ਮੈਨੂੰ ਦੇ ਦੇ ਜਿੱਥੇ ਜਾ ਕੇ ਮੈਂ ਆਪਣੀ ਰੋਜੀ ਰੋਟੀ ਦਾ ਪ੍ਰਬੰਧ ਕਰ ਸਕਾਂ
ਓ ਪਾਤਸ਼ਾਹ ਤਜਵੀਜ਼ ਕਰਾਏ ਮੁਲਕ ਉਜਾੜ ਦਿਓ ਜੰਗਲ ਲਿਖਾਏ
ਉਸ ਵਕਤ ਫਿਰ ਉਹਨੇ ਤਜਵੀਜ਼ ਕੀਤੀ ਇਹਦੇ ਤੇ ਤਰਸ ਕੀਤਾ ਬਾਦਸ਼ਾਹ ਨੇ ਕਹਿੰਦਾ ਜਾ ਤੈਨੂੰ ਜੰਗਲ ਦਾ ਇਲਾਕਾ ਦਿੱਤਾ ਉਜਾੜ ਸੀ ਜੰਗਲ ਦਾ ਇਲਾਕਾ ਕਹਿੰਦਾ ਜਾ ਉੱਥੇ ਜਾ ਕੇ ਖਾਈ ਪੀਵੀ ਜਾ ਜੋ ਮਿਲਦਾ ਹਾਲਾਂਕਿ ਉਧਰ ਦੇ ਲੋਕਾਂ ਦੇ ਵਾਸਤੇ ਵੀ ਉੱਥੇ ਰਹਿਣਾ ਔਖਾ ਸੀ ਅੰਨ ਨਹੀਂ ਸੀ ਹੁੰਦਾ ਮਾਲਵੇ ਦੇ ਇਲਾਕੇ ਚ ਤੇ ਸਤਿਗੁਰਾਂ ਦੇ ਬਚਨਾਂ ਨਾਲ ਕਿਰਪਾ ਹੋਈ ਹੈ ਇੱਥੇ ਹੁਣ ਕਣਕਾਂ ਵੀ ਹੁੰਦੀਆਂ ਨੇ ਧਾਨ ਵੀ ਹੁੰਦਾ ਹਰ ਪ੍ਰਕਾਰ ਦੀ ਫਸਲ ਹੁੰਦੀ ਹੈ ਨਹੀਂ ਤਾਂ ਇੱਥੇ ਦੂਰ ਦੂਰ ਤੱਕ ਜੰਡ ਕਰੀਰ ਹੀ ਨਜ਼ਰ ਆਉਂਦੇ ਸੀ ਟਿੱਬਿਆਂ ਦੇ ਪਹਾੜ ਰੇਤਲੇ ਪਹਾੜ ਜੰਡ ਤੇ ਫਿਰ ਜੇ ਕਿਤੇ ਮੱਕੀ ਬਾਜਰਾ ਕਿਤੇ ਹੋ ਜਾਣਾ ਤਾਂ ਹੋ ਜਾਣਾ ਬਸ ਇਹਦੇ ਤੋਂ ਇਲਾਵਾ ਹੋਰ ਕੋਈ ਫਸਲ ਨਹੀਂ ਸੀ ਹੁੰਦੀ ਇਹ ਮੇਰੇ ਸਤਿਗੁਰਾਂ ਦੀ ਦਇਆ ਨਾਲ ਮਾਲਵਾ ਬਣਿਆ ਤੇ ਜਹਾਂਗੀਰ ਨੇ ਆਖਿਆ ਜਾ ਉਧਰ ਉਜਾੜ ਚ ਚਲਾ ਜਾ ਜੰਗਲ ਦੇ ਇਲਾਕੇ ਵਿਚ ਉਧਰ ਜਾ ਕੇ ਖਾ ਪੀ ਕੇ ਗੁਜ਼ਾਰਾ ਕਰ ਲੈ
ਆਏ ਬਠਿੰਡੇ ਉਹਨ ਡੇਰਾ ਲਾਇਓ
ਰਾਜਾ ਚਤਰ ਸਾਲ ਉਥੋਂ ਚੱਲਿਆ ਇਹ ਚੱਲ ਕੇ ਬਠਿੰਡੇ ਆ ਗਿਆ ਬਠਿੰਡੇ ਕਿਲ੍ਹਾ ਸੀ ਵੱਡਾ, ਇੱਥੇ ਆ ਕੇ ਨੇ ਡੇਰਾ ਪਾ ਲਿਆ ਰਾਜੇ ਚਤਰਸਾਲ ਨੇ, ਇੱਥੇ ਆ ਕੇ ਰਿਹਾਇਸ਼ ਕਰ ਲਈ।
ਖਾਣਾ ਕੁਛ ਹੱਥ ਨਾ ਆਇਆ,
ਇੱਥੇ ਖਾਣ ਨੂੰ ਕੀ ਲੱਭਦਾ ਸੀ, ਲੋਕ ਆਪ ਇੱਥੇ ਭੁੱਖਾ ਤਿਆਂ ਦੇ ਮਾਰੇ ਹੋਏ। ਇਹਨੂੰ ਭਲਾ ਕਿਸੇ ਕਿਹਨੇ ਟੈਕਸ ਤਾਰਨਾ ਸੀ, ਕਿਹਨੇ ਮਾਮਲਾ ਤਾਰਨਾ ਸੀ, ਇੱਥੇ ਆ ਕੇ ਇਹਨੂੰ ਹੁਣ ਖਾਣ ਨੂੰ ਨਾ ਲੱਭਿਆ।
ਸੱਦੇ ਉਨ ਤੈ ਤਪੇਦਾਰ,
ਇਹਨੇ ਜਿਹੜੇ ਉਥੋਂ ਦੇ ਤੁਲਕਦਾਰ ਲੋਕ ਸਨ, ਤਪੇਦਾਰ ਜਿਹੜੇ ਜ਼ਮੀਨਾਂ ਦੇ ਮਾਲਕ ਸੀ ਉਥੋਂ ਦੇ ਵਸ਼ਿੰਦੇ, ਰਾਜੇ ਚਤਰਸਾਲ ਨੇ ਉਨ੍ਹਾਂ ਨੂੰ ਬਠਿੰਡੇ ਆਪਣੇ ਕੋਲ ਬੁਲਾਇਆ।
ਉਹਨੇ ਦੇਖਿਓ ਮੁਲਕ ਉਜਾੜ,
ਉਹਨੇ ਵੇਖਿਆ ਕਿ ਸਾਰਾ ਮੁਲਕ ਉਜਾੜ ਹੀ ਉਜਾੜ ਹੈ, ਉਜਾੜ ਹੀ ਉਜਾੜ, ਦੂਰ ਤੱਕ ਕੋਹਾਂ ਤੱਕ ਨਜ਼ਰ ਆਉਂਦਾ ਹੈ।
ਉਸ ਗੁਜ਼ਰ ਕਰਨ ਕੀ ਪੁੱਛੀ ਸਲਾਹ,
ਆਪਣੇ ਗੁਜ਼ਾਰੇ ਦੇ ਵਾਸਤੇ ਸਲਾਹ ਪੁੱਛੀ, ਕਹਿੰਦਾ ਵੀ ਦੱਸੋ ਮੈਂ ਗੁਜ਼ਾਰਾ ਕਿਵੇਂ ਕਰਾਂ, ਇੱਥੇ ਮੇਰਾ ਇੱਥੇ ਗੁਜ਼ਾਰਾ ਕਿਵੇਂ ਹੋ ਸਕਦਾ, ਮੇਰਾ ਖਰਚਾ ਕਿਵੇਂ ਚੱਲ ਸਕਦਾ।
ਕਹੋ ਉਹਨੇ ਤੂੰ ਲੁੱਟ ਮਾਰ ਖਾ,
ਉਹਨਾਂ ਆਖਿਆ ਜੀ ਇੱਥੇ ਤਾਂ ਲੁੱਟ ਕੇ ਖਾਣ ਦੇ ਨਾਲ ਹੀ ਗੁਜ਼ਾਰਾ ਹੋਣਾ, ਵੀ ਲੁੱਟ ਮਾਰ ਕਰ ਲੈ, ਲੋਕਾਂ ਦੇ ਉੱਤੇ ਧਾੜ ਵੀ ਬਣ ਕੇ, ਇੱਥੇ ਤਾਂ ਧਾੜ ਵੀ ਨੇ, ਜਾ ਕੇ ਲੁੱਟਦੇ ਨੇ, ਖੋਹਦੇ ਨੇ, ਖਾ ਲੈਂਦੇ ਨੇ, ਏਦਾਂ ਤੂੰ ਕਰ ਲਿਆ ਕਰ, ਜਾ ਕੇ ਲੁੱਟ ਕੇ ਲੋਕਾਂ ਕੋਲੋਂ ਖੋਹ ਕੇ ਖਾ ਲਿਆ ਕਰ।
ਰਾਜਾ ਕਹੋ ਤੁਮ ਅੱਗੇ ਹੋਏ ਬਤਾਏ,
ਰਾਜਾ ਚਤਰਸਾਲ ਕਹਿੰਦਾ ਵੀ ਤੁਸੀਂ ਦੱਸੋ ਵੀ ਲੁੱਟਾਂ ਕਿਹਨੂੰ, ਤੁਹਾਨੂੰ ਇਲਾਕੇ ਦਾ ਭੇਤ ਆ, ਦੱਸੋ ਵੀ ਇਹੋ ਜਿਹੇ ਕਿਹੜੇ ਬੰਦੇ ਨੇ ਜਿਨ੍ਹਾਂ ਨੂੰ ਮੈਂ ਲੁੱਟ ਕੇ ਖਾ ਸਕਦਾ।
ਹੋਏ ਆਕੀ ਸੋ ਲਿਓ ਮਰਵਾਏ,
ਜਿਹੜੇ ਤੁਹਾਡੇ ਤੋਂ ਆਕੀ ਨੇ, ਜਿਹੜੇ ਤੁਹਾਨੂੰ ਤੰਗ ਕਰਦੇ ਨੇ, ਦੱਸੋ ਮੈਂ ਉਹਨਾਂ ਨੂੰ ਜਾ ਕੇ ਲੁੱਟਦਾ, ਉਹਨਾਂ ਨੂੰ ਮਾਰ ਮੁਕਾਉਂਦਾ, ਉਹਨਾਂ ਦੇ ਕੋਲੋਂ ਜਾ ਕੇ ਖੋਹ ਲੈਂਦਾ ਹਾਂ।
ਦੋਏਰਾ ਉਨ ਹੁਤੇ ਮਹਿਰਾਜੀ ਅੱਖ ਤਿਣੈ ਸੋਨ ਦੇ ਬਤਾਏ,
ਜਿਹੜੇ ਲੋਕ ਸਨ ਇਨ੍ਹਾਂ ਦੀ ਅੱਖ ਥੱਲੇ ਮਹਿਰਾਜੀ ਏ ਸਨ, ਵੀ ਇਹ ਸਾਨੂੰ ਤੰਗ ਕਰਦੇ ਸਾਡੇ ਇਲਾਕੇ ਚ ਫਿਰਦੇ ਨੇ, ਹੁਣ ਭਗਤੂ ਨੇ ਇਨ੍ਹਾਂ ਨੂੰ ਕੋਲ ਬਿਠਾਇਆ ਹੋਇਆ, ਇਨ੍ਹਾਂ ਨੂੰ ਲੁਟਾਈਏ। ਉਨ੍ਹਾਂ ਦੀ ਅੱਖ ਥੱਲੇ ਉਹ ਸਨ। ਇਨ੍ਹਾਂ ਨੇ ਰਾਜੇ ਚਤਰਸਾਲ ਨੂੰ ਉਨ੍ਹਾਂ ਬਾਰੇ ਦੱਸਿਆ, ਕਹਿੰਦਾ ਜੀ ਉਹ ਮਹਿਰਾਜੀਏ ਨੇ, ਉੱਥੇ ਰਹਿੰਦੇ, ਉਹਨਾਂ ਕੋਲ ਵਾਹ ਵਾਹ ਜ਼ਮੀਨ, ਵਾਹ ਵਾਹ ਰੁਪਈਏ, ਪੈਸੇ, ਬਹੁਤ ਕੁਝ ਆ ਖਾਣ ਪੀਣ ਨੂੰ, ਤੂੰ ਚੰਗੀ ਤਰ੍ਹਾਂ ਉਹਨਾਂ ਨੂੰ ਲੁੱਟ ਮਾਰ ਸਕਦਾ ਹੈ।
ਸੋ ਖਬਰ ਤਿੰਨ ਕੋ ਬਏ ਬੜੀ ਚਿੰਤਾ ਤਿੰਨ ਆਏ,
ਚਤਰਸਾਲ ਰਾਜੇ ਨੇ ਤਿਆਰੀ ਕਰ ਲਈ ਮਹਿਰਾਜੀਆਂ ਨੂੰ ਲੁੱਟਣ ਦੀ। ਹੁਣੇ ਖਬਰ ਉਧਰ ਮਹਿਰਾਜੀਆਂ ਨੂੰ ਜਾ ਪਹੁੰਚੀ, ਉਹਨਾਂ ਨੂੰ ਖਬਰ ਹੋਈ ਕਿ ਰਾਜਾ ਚਤਰਸਾਲ ਸਾਡੇ ਤੇ ਹਮਲਾ ਕਰਕੇ ਆਏਗਾ ਸਾਨੂੰ ਲੁੱਟਣ ਮਾਰਨ ਲਈ। ਹੁਣ ਉਨ੍ਹਾਂ ਦੇ ਮਨ ਚ ਫਿਕਰ ਪੈ ਗਿਆ, ਮਨ ਚ ਚਿੰਤਾ ਪੈ ਗਈ ਕਿ ਅਸੀਂ ਕਿਵੇਂ ਲੜਾਂਗੇ, ਉਹ ਤਾਂ ਰਾਜਾ, ਉਹਦੇ ਨਾਲ ਸਿਪਾਹੀ ਨੇ, ਫਿਰ ਉਹਦੇ ਨਾਲ ਮਾਲਵੇ ਦੇ ਸਾਰੇ ਜਿਹੜੇ ਸਾਡੇ ਵਿਰੋਧੀ ਨੇ ਉਹ ਰਲੇ ਹੋਏ ਨੇ। ਬੜਾ ਡਾਢਾ ਦੁੱਖ ਇਨ੍ਹਾਂ ਦੇ ਹਿਰਦੇ ਵਿਚ ਹੋਇਆ ਕਿ ਹੁਣ ਅਸੀਂ ਉਨ੍ਹਾਂ ਦਾ ਮੁਕਾਬਲਾ ਕਿਵੇਂ ਕਰਾਂਗੇ।
ਜੋ ਪਏ ਮਹਿਰਾਜੀ ਸੁਣ ਭਗਤੋ ਡਿੱਗ ਆਏ,
ਜਿੰਨੇ ਮਹਿਰਾਜੀਏ ਸਨ ਆਪਣਾ ਦੁੱਖ ਸੁਣਾਉਣ ਲਈ ਭਾਈ ਭਗਤੂ ਕੋਲ ਆਏ, ਭਾਈ ਭਗਤੂ ਨੂੰ ਆ ਕੇ ਹੱਥ ਜੋੜ ਕੇ ਉਹਨਾਂ ਬੇਨਤੀ ਕੀਤੀ,
ਹਕੀਕਤ ਸਭੀ ਬਤਾਵਤ ਭਏ,
ਆਪਣੀ ਸਾਰੀ ਹਕੀਕਤ, ਆਪਣਾ ਸਾਰਾ ਦੁੱਖ ਦੱਸਿਆ ਕਿ ਏਦਾਂ ਰਾਜਾ ਚਤਰਸਾਲ ਸਾਡੇ ਤੇ ਹਮਲਾ ਕਰਕੇ ਆਉਣ ਲੱਗਾ, ਹਮਲਾਵਰ ਹੋ ਕੇ ਸਾਨੂੰ ਲੁੱਟਣ ਮਾਰਨ ਖੋਹਣ ਲਈ ਆਉਣ ਲੱਗਾ।
ਭਗਤੋ ਕਹੀ ਉਹ ਰਹਿ ਨਹੀਂ ਉਹ ਰਹਿ ਸ਼੍ਰੀ ਗੁਰੂ ਵੱਲ ਹੱਥ ਜੋੜੇ।
ਭਾਈ ਭਗਤੂ ਜੀ ਕਹਿਣ ਲੱਗੇ, ਸੱਜਣੋ ਹੁਣ ਆਪਾਂ ਨੂੰ ਹੋਰ ਕੋਈ ਦੂਸਰੀ ਓਟ ਨਹੀਂ, ਹੁਣ ਤਾਂ ਕੇਵਲ ਸਤਿਗੁਰਾਂ ਦਾ ਆਸਰਾ, ਇਸ ਕਰਕੇ ਹੁਣ ਤਾਂ ਸਤਿਗੁਰਾਂ ਅੱਗੇ ਹੱਥ ਜੋੜੋ। ਜਦੋਂ ਕੋਈ ਰਸਤਾ ਨਜ਼ਰ ਨਾ ਆਵੇ ਨਾ, ਉਦੋਂ ਫਿਰ ਗੁਰੂ ਦੀ ਓਟ ਤੱਕ ਲੈਣੀ ਚਾਹੀਦੀ ਹੈ, ਸਤਿਗੁਰਾਂ ਦਾ ਆਸਰਾ ਤੱਕਣਾ ਚਾਹੀਦਾ ਹੈ। ਕਹਿਣ ਲੱਗੇ ਹੁਣ ਤਾਂ ਕੇਵਲ ਗੁਰੂ ਦੀ ਓਟ ਹੈ, ਇਸ ਕਰਕੇ ਹੁਣ ਤਾਂ ਸਤਿਗੁਰਾਂ ਅੱਗੇ ਹੱਥ ਜੋੜੋ, ਮਹਾਰਾਜ ਜੀ ਅੱਗੇ ਤਰਲਾ ਮਿੰਨਤ ਕਰੋ।
ਕਰੀ ਅਰਦਾਸ ਸ੍ਰੀ ਸਤਿਗੁਰ ਧਿਆਏ,
ਕਹਿਣ ਲੱਗੇ ਅਰਦਾਸ ਕੀਤੀ ਇਨ੍ਹਾਂ ਨੇ ਹੱਥ ਜੋੜੇ, ਅਰਦਾਸ ਕਰਕੇ ਸਤਿਗੁਰਾਂ ਨੂੰ ਧਿਆਇਆ, ਮਹਾਰਾਜ ਜੀ ਦੇ ਚਰਣਾਂ ਚ ਬੇਨਤੀ ਕੀਤੀ,
ਇਸ ਆਫ ਤੋਂ ਗੁਰ ਲਈ ਰਖਾਏ।
ਕਹਿਣ ਲੱਗੇ ਮਹਾਰਾਜ ਇਸ ਆਫਤ ਤੋਂ ਬਚਾ ਲਈ, ਹੇ ਗਰੀਬ ਨਵਾਜ ਇਸ ਆਫਤ ਤੋਂ ਰੱਖ ਲੋ ਸਾਹਿਬ ਸੱਚੇ ਪਾਤਸ਼ਾਹ, ਜਿਹੜੀ ਆਫਤ ਸਾਡੇ ਤੇ ਚੜ ਕੇ ਆਉਣ ਲੱਗੀ ਹੈ।
ਐਸੀ ਭਈ ਸਤਿਗੁਰ ਕੀ ਕਲਾ,
ਖਾਲਸਾ ਜੀ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਕਲਾ ਵਰਤੀ।
ਆਏ ਉਤਰੇ ਉਹ ਡਿੱਗ ਚੱਕ ਔਰ ਭਲਾ,
ਤੂੰ ਕਹਿੰਦੇ ਇਸ ਤਰ੍ਹਾਂ ਇਹ ਆਣ ਕੇ ਉਤਰਿਆ, ਚੱਕ ਨਗਰ ਹੈ ਉਥੇ ਆਣ ਕੇ ਉਤਰਿਆ ਹੈ।
ਇਨ ਉਨਲੀ ਨੀ ਗਿਣ ਸਲਾਏ,
ਇਹਨਾਂ ਨੇ ਉਹਨਾਂ ਦੀ ਸਾਰੀ ਸਲਾਹ ਗਿਣ ਲਈ।
ਹਮ ਭਜੈ ਬਚੈ ਨਹੀਂ ਕਿਤ ਹਮ ਜਾਏ,
ਜਦੋਂ ਆ ਗਿਆ ਨਾ ਚਤਰਸਾਲ ਤੇ ਇਧਰ ਮਹਾਰਾਜੀਆਂ ਨੇ ਭਾਈ ਮੋਹਨ ਜੀ ਭਾਈ ਕਾਲਾ ਜੀ ਹੋਣਾ ਨੇ ਸਲਾਹ ਮਿਥ ਲਈ ਕਿ ਹੁਣ ਜੇ ਅਸੀਂ ਨੱਠ ਕੇ ਵੀ ਜਾਵਾਂਗੇ ਤੇ ਬਚ ਨਹੀਂ ਸਕਾਂਗੇ, ਨਾਲੇ ਭੱਜ ਕੇ ਜਾਵਾਂਗੇ ਕਿੱਥੇ, ਜਿੱਥੇ ਜਾਵਾਂਗੇ ਭੱਜ ਕੇ ਆਖਿਰਕਾਰ ਉਥੇ ਲੜਨਾ ਹੀ ਪੈਣਾ, ਲੜੇ ਬਿਨਾਂ ਥੋੜੀ ਕਿਸੇ ਵਸਣ ਦੇਣਾ, ਤੇ ਜੇ ਕੱਲ ਵੀ ਲੜਨਾ ਤੇ ਫਿਰ ਅੱਜ ਹੀ ਕਿਉਂ ਨਹੀਂ, ਤੇ ਨਾਲੇ ਹੁਣ ਤਾਂ ਭੱਜ ਕੇ ਬਚ ਵੀ ਨਹੀਂ ਸਕਣਾ। ਏਦਾਂ ਇਹਨਾਂ ਨੇ ਵੀ ਹੁਣ ਸਲਾਹ ਕਰ ਲਈ ਮਿਥ ਲਈ,
ਹਮ ਤੁਮ ਰਲੈ ਤੋ ਬਚੈ ਇਕ ਥਾਏ।
ਉਸ ਵਕਤ ਕੁਝ ਪਿੰਡ ਵਾਲੇ ਵੀ ਇਹਨਾਂ ਦੇ ਨਾਲ ਆ ਰਲੇ, ਕਿਉਂਕਿ ਪਿੰਡ ਵੀ ਉਜਾੜਨਾ ਸੀ ਚਤਰਸਾਲ ਨੇ, ਉਹ ਵੀ ਨਾਲ ਆ ਕੇ ਰਲ ਗਏ। ਇਹਨਾਂ ਨੇ ਸਲਾਹ ਕਰ ਲਈ ਕਿ ਹੁਣ ਆਪਾਂ ਤੁਸੀਂ ਤਾਂ ਬਚਾਂਗੇ ਤੇ ਜੇ ਆਪਾਂ ਇਕ ਜਗ੍ਹਾ ਤੇ ਇਕੱਠੇ ਹੋ ਜਾਈਏ।
ਚੋਲੋ ਰਾਜਾ ਪਰਿਓ ਉਨ ਤਾਏ,
ਤਾਂ ਇਕੱਠੇ ਹੋ ਗਏ। ਇਹਨੇ ਨੂੰ ਰਾਜਾ ਚਤਰਸਾਲ ਆਪਣੀ ਫੌਜ ਸਮੇਤ ਇਹਨਾਂ ਤੇ ਆਣ ਪਿਆ।
ਲੈ ਲੁੱਟ ਤਿੰਨ ਜੱਟ ਬਿਚਲਾਏ,
ਆ ਕੇ ਉਹਨੇ ਜਿਹੜੇ ਪਿੰਡ ਦੇ ਜੱਟ ਸਨ ਜ਼ਿਮੀਦਾਰ ਇੱਕ ਵਾਰੀ ਬਿਚਲਾ ਦਿੱਤੇ, ਆ ਕੇ ਲੁੱਟ ਲਏ।
ਕਰੀ ਖਬਰ ਉਨ ਮਹਿਰਾਜਨ ਆਏ,
ਉਹ ਜਿਹੜੇ ਜੱਟ ਪਹਿਲਾਂ ਲੁੱਟੇ ਗਏ ਪਿੰਡ ਚ, ਉਹ ਮਹਿਰਾਜੀਆਂ ਕੋਲ ਆ ਪਹੁੰਚੇ। ਉਹਨਾਂ ਆਖਿਆ ਵੀ ਸਾਨੂੰ ਤਾਂ ਲੁੱਟ ਲਿਆ, ਮਹਾਰਾਜੀਆਂ ਨੇ ਕਿਹਾ ਆ ਜਾਓ ਸਾਡੇ ਨਾਲ ਰਲ ਜਾਓ, ਰਲ ਕੇ ਫਿਰ ਇਹਦਾ ਰਲ ਕੇ ਡਟ ਕੇ ਮੁਕਾਬਲਾ ਕਰੀਏ।
ਕਿਉਂ ਪਲਾਲੋ ਮਹਿਰਾਜਨ ਤਾਏ,
ਹੁਣ ਇਹਨਾਂ ਸਾਰੇ ਮਹਿਰਾਜੀਆਂ ਨੇ ਕਮਰ ਕੱਸੇ ਕਰ ਲਏ, ਸ਼ਸਤਰ ਬਸਤਰ ਤਿਆਰ ਕਰ ਲਏ, ਕਮਰ ਕੱਸੇ ਕਰਕੇ ਉਪਰਾਲਾ ਕਰ ਲਿਆ ਲੜਾਈ ਕਰਨ ਦਾ।
ਪਰੇ ਉਹਨੇ ਪਰ ਢੋਲ ਵਜਵਾਏ,
ਢੋਲ ਵਜਵਾ ਕੇ ਇਹ ਪੈ ਗਏ ਆ ਕੇ ਰਾਜੇ ਚਤਰਸਾਲ ਤੇ। ਆਖਿਆ ਵੀ ਹੁਣ ਮਰਨ ਨਾਲੋਂ ਤਾਂ ਚੰਗਾ, ਜੇ ਮਰਨਾ ਤੇ ਫਿਰ ਦਸਵੀਆਂ ਨੂੰ ਲੈ ਕੇ ਮਰੀਏ, ਫਿਰ ਕੱਲੇ ਕਿਉਂ ਮਰਨਾ। ਜੇ ਹੁਣ ਸਾਨੂੰ ਮਾਰਨ ਆਏ ਨੇ, ਫਿਰ ਸਿਆਣਪ ਤਾਂ ਇਹੀ ਹੈ ਵੀ ਜੇ ਹੁਣ ਮਾਰਨ ਆਏ ਨੇ ਤੇ ਆਪਾਂ ਮਰਨਾ, ਤੇ ਕੱਲੇ ਮਰਨ ਨਾਲੋਂ ਚੰਗਾ ਵੀ ਸਾਡੇ ਬਾਲ ਬੱਚੇ ਰੁਲਣ, ਇਹਨਾਂ ਦੇ ਦਸਵੀਆਂ ਦੇ ਵੀ ਰੋਲ ਕੇ ਜਾਈਏ। ਫਿਰ ਤਾਂ ਇਹੀ ਰਾਜਨੀਤੀ ਕਹਿੰਦੀ ਹੈ। ਤੂੰ ਇਸੇ ਤਰ੍ਹਾਂ ਇਹਨਾਂ ਨੇ ਵਿਚਾਰ ਕਰਕੇ ਆ ਹੱਲਾ ਕੀਤਾ ਹੈ।
ਪਰ ਉਹਨੇ ਪਰ ਢੋਲ ਵਜਵਾਏ,
ਪੈ ਗਏ ਢੋਲ ਵਜਾ ਕੇ ਇਹਨਾਂ ਦੇ ਉੱਤੇ।
ਸੋਹੇਰਾ ਲੁੱਟ ਫੋਜ ਬੋ ਰਾਜ ਪਰੀ ਲੀਨੀ ਪੰਡਨ ਚੁਕਵਾਏ,
ਲੜਾਈ ਹੋਈ ਪਰ ਇਹਨਾਂ ਨੇ ਕਿੰਨਾ ਕੁ ਮੁਕਾਬਲਾ ਕਰਨਾ ਸੀ। ਰਾਜੇ ਚਤਰਸਾਲ ਦੇ ਨਾਲ ਜਿਹੜੀ ਫੌਜ ਸੀ ਉਹਨਾਂ ਨੇ ਲੁੱਟਣਾ ਸ਼ੁਰੂ ਕਰ ਦਿੱਤਾ, ਸਾਰਾ ਨਗਰ ਲੁੱਟਿਆ, ਇਹਨਾਂ ਨੂੰ ਲੁੱਟਿਆ। ਉਹ ਜਿਹੜੇ ਜਿਹੜੇ ਲੁੱਟਦੇ ਸੀ, ਲੜਨ ਦੀ ਬਜਾਏ ਉੱਠ ਕੇ ਸਾਰਾ ਸਮਾਨ ਚੁੱਕ ਕੇ ਨੱਠ ਜਾਂਦੇ ਸੀ। ਉਹਨਾਂ ਆਖਿਆ ਵੀ ਆਪਾਂ ਸਮਾਨ ਕਾਬੂ ਕਰ ਲਿਆ, ਹੁਣ ਆਪਾਂ ਇੱਥੇ ਕੀ ਕਰਨਾ ਰਹਿ ਕੇ। ਏਦਾਂ ਜਿਹੜਾ ਜਿਹੜਾ ਲੁੱਟਦਾ ਸੀ, ਲੁੱਟ ਕੇ ਆਪਣੇ ਰਾਹ ਪੈ ਜਾਂਦਾ ਸੀ।
ਰਾਜਾ ਰਹੋ ਅਕੇਲੜੋ ਫੌਜ ਪੜੀ ਨਿਜੈ ਨਿਜ ਰਾਏ,
ਪਰਮੇਸ਼ਰ ਦੀ ਕਲਾ ਇਹੋ ਜਿਹੀ ਵਰਤੀ ਕਿ ਚਤਰਸਾਲ ਰਾਜੇ ਦੀ ਜਿੰਨੀ ਫੌਜ ਸੀ ਉਹ ਆਏ ਸਾਰੇ ਲੁੱਟੂ ਹੀ ਸਨ, ਉਹ ਲੁੱਟ ਮਾਰ ਕਰਕੇ ਸਮਾਨ ਲੁੱਟ ਕੇ ਟੁਰਦੇ ਬਣੇ। ਰਾਜਾ ਚਤਰਸਾਲ ਕੱਲੇ ਦਾ ਕੱਲਾ, ਫੌਜ ਕੋਈ ਵੀ ਨਾ ਨਾਲ, ਜਿੰਨੇ ਸਿਪਾਹੀ ਸਨ ਜਿੰਨੀ ਫੌਜ ਸੀ ਉਹ ਲੁੱਟ ਮਾਰ ਕਰਕੇ ਟੁਰਦੀ ਬਣੀ ਤੇ ਇਹ ਕੱਲਾ ਰਹਿ ਗਿਆ।
ਰਾਜਾ ਅਕੇਲੋ ਤੈਰੋ ਖੜੋ,
ਇਹ ਜਦੋਂ ਕੱਲਾ ਰਹਿ ਗਿਆ ਖੜਾ, ਪੰਜ ਸੱਤ ਸਿਪਾਹੀ ਇਹਦੇ ਨਾਲ ਰਹਿ ਗਏ।
ਮਹਿਰਾਜ ਤੁਮਨਨ
ਇਧਰ ਮਹਾਰਾਜੀਆਂ ਦਾ ਜਥਾ ਵੀ ਅੱਗੇ ਸੀ, ਉਹ ਆਖਿਆ ਵੀ ਹੁਣ ਇਹ ਕੱਲਾ ਰਹਿ ਗਿਆ, ਸਾਥੀ ਇਹਦੇ ਨੱਠ ਗਏ ਨੇ, ਦੌੜ ਗਏ ਨੇ, ਉਹ ਅੱਗੇ ਆ ਕੇ ਅੜ ਗਏ।
ਲਿਓ ਉਨ ਰਾਜੋ ਮਾਰ
ਗਏ, ਇਹਨਾਂ ਜਾਂਦਿਆਂ ਲੜਾਈ ਕੀਤੀ, ਚਤਰਸਾਲ ਨਾਲ ਫੌਜ ਆਈ ਨਹੀਂ ਸੀ, ਜਾਂਦਿਆਂ ਇਹਨਾਂ ਨੇ ਰਾਜੇ ਚਤਰਸਾਲ ਨੂੰ ਮਾਰ ਮੁਕਾਇਆ। ਹੁਣ ਉਹਨੂੰ ਉਸੇ ਵਕਤ ਮਾਰ ਕੇ ਮਿੱਟੀ ਚ ਗਰਕ ਕਰ ਦਿੱਤਾ।
ਸਤਿਗੁਰ ਸਵਾਰੀ ਉਨ ਕੀ ਕਾਰ,
ਇਹਦਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਨਾਂ ਦੀ ਕਾਰ ਸਵਾਰ ਦਿੱਤੀ। ਉਹ ਰਾਜਾ ਆਪ ਹੀ ਮਰਨ ਨੂੰ ਆ ਗਿਆ ਕਾਬੂ, ਇਹਦਾ ਦੇ ਫੌਜ ਨੱਠ ਗਈ ਨਾਲ ਦੀ, ਕੱਲਾ ਰਹਿ ਗਿਆ, ਇਹਨਾਂ ਨੇ ਜਾ ਕੇ ਉਹਨੂੰ ਮਾਰ ਕੇ ਭਰ ਲਿਆ।
ਬੋਰ ਗੈਲ ਸਭ ਫੌਜਾਂ ਭਏ।
ਹੁਣ ਜਦੋਂ ਇਹਨੂੰ ਮਾਰ ਲਿਆ ਤੇ ਫੌਜ ਨੇ ਕੀ ਲੜਨਾ ਸੀ ਰਾਜੇ ਬਿਨਾਂ, ਉਹ ਫੌਜ ਵੀ ਦੱਬ ਲਈ ਨਾ। ਮਹਾਰਾਜੀਆਂ ਨੇ ਜਿਉਂ ਪਿੱਛੇ ਦੌੜੇ ਫੌਜ ਦੇ ਜਿਹੜੇ ਲੁੱਟ ਕੇ ਲੈ ਕੇ ਗਏ ਸੀ ਉਹਨਾਂ ਕੋਲ ਖੋਹ ਖੋਹ ਕੇ ਫਿਰ ਵਾਪਸ ਲੈ ਕੇ ਆਏ।
ਲੋਕ ਰਾਜੇ ਕੇ ਤਿੰਨ ਲੁੱਟ ਲਏ,
ਜਿੰਨੇ ਰਾਜੇ ਦੇ ਲੋਕ ਸਨ ਚਤਰ ਸਾਲ ਦੇ, ਫਿਰ ਇਹਨਾਂ ਮਹਾਰਾਜੀਆਂ ਨੇ ਜਾ ਕੇ ਲੁੱਟੇ ਹਨ।
ਐਸੀ ਕਲਾ ਤੈ ਗੁਰ ਵਰਤਾਏ, ਭੂਪ ਬਿਨਾ ਕੋ ਕਰੇ ਲੜਾਈ।
ਇਹੋ ਜੀ ਕਲਾ ਮਹਾਰਾਜ ਸੱਚੇ ਪਾਤਸ਼ਾਹ ਨੇ ਵਰਤਾਈ ਕਿ ਹੁਣ ਰਾਜੇ ਤੋਂ ਬਿਨਾਂ ਕੌਣ ਲੜਾਈ ਕਰੇ। ਰਾਜਾ ਮਰ ਗਿਆ, ਫੌਜ ਉਹਦੀ ਜਿਹੜੀ ਸੀ ਉਹ ਮਹਾਰਾਜੀਆਂ ਨੇ ਜਾ ਕੇ ਲੁੱਟਣੀ ਸ਼ੁਰੂ ਕਰ ਦਿੱਤੀ, ਜਿਹੜੇ ਲੋਕ ਨਾਲ ਆਏ ਸਨ ਇਹਨਾਂ ਨੇ ਲੁੱਟਣੇ ਸ਼ੁਰੂ ਕਰ ਦਿੱਤੇ ਵੀ ਠਹਿਰ ਜਾਓ, ਹੁਣ ਤੁਸੀਂ ਸਾਨੂੰ ਲੁੱਟ ਕੇ ਲੈ ਕੇ ਗਏ, ਹੁਣ ਅਸੀਂ ਤੁਹਾਨੂੰ ਲੁੱਟ ਕੇ ਲਿਆਵਾਂਗੇ। ਹੁਣ ਰਾਜੇ ਤੋਂ ਬਿਨਾਂ, ਕਮਾਂਡਰ ਤੋਂ ਬਿਨਾਂ ਫੌਜ ਕਿਸੇ ਕੰਮ ਦੀ ਨਹੀਂ ਹੁੰਦੀ। ਫੌਜ ਨੂੰ ਲੜਨ ਵਾਸਤੇ ਕਮਾਂਡਰ ਚਾਹੀਦਾ, ਆਗੂ ਚਾਹੀਦਾ, ਆਗੂ ਬਿਨਾਂ ਫੌਜ ਨੇ ਕਿੱਧਰ ਜਾਣਾ। ਜਦੋਂ ਅੰਗਰੇਜ਼ਾਂ ਦਾ ਔਰ ਖਾਲਸੇ ਦਾ ਜੰਗ ਹੋਇਆ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ, ਹਾਲਾਂਕਿ ਜੰਗ ਦੇ ਵਿਚ ਪੂਰਨ ਤੌਰ ਤੇ ਜਿੱਤ ਗਏ ਸਨ, ਪਰ ਫਿਰ ਵੀ ਹਾਰ ਦਾ ਨਮੋਸ਼ੀ ਦਾ ਮੂੰਹ ਉਹਨਾਂ ਨੂੰ ਵੇਖਣਾ ਪਿਆ, ਕਿਉਂਕਿ ਜਥੇਦਾਰ ਨਹੀਂ ਸੀ, ਆਗੂ ਨਹੀਂ ਸੀ ਕੋਈ। ਜਿਹੜੇ ਆਗੂ ਸਨ ਉਹ ਅੰਗਰੇਜ਼ਾਂ ਨਾਲ ਜਾ ਰਲੇ ਸਨ, ਉਹਨਾਂ ਦੇ ਪਿੱਠੂ ਜਾ ਬਣੇ ਸਨ। ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਤੇਗਾਂ ਮਾਰੀਆਂ ਨੇ ਸ਼ਾਹ ਮੁਹੰਮਦ ਨੇ ਲਿਖਿਆ ਉਹ ਸਾਰੀ ਵਾਰਤਾ, ਕਿਉਂਕਿ ਰਾਜੇ ਬਿਨਾਂ ਜਥੇਦਾਰ ਬਿਨਾਂ ਫੌਜ ਫਿਰ ਕਿਸੇ ਕੰਮ ਦੀ ਨਹੀਂ। ਉਹ ਇਹਨਾਂ ਫੂਲਕਿਆਂ ਨੇ ਸਾਰੀ ਫੌਜ ਮਾਰ ਲਈ।
ਦੋਹੇਰਾ ਮਾਰ ਲੁੱਟ ਰਾਜੇ ਮੁੜੇ ਪਈ ਸੋਚ ਚਿਤਿਆਨ।
ਰਾਜੇ ਚਤਰ ਸਾਲ ਨੂੰ ਮਾਰ ਕੇ ਉਹਦੇ ਸਿਪਾਹੀਆਂ ਨੂੰ ਲੁੱਟ ਕੇ ਇਹ ਮਹਾਰਾਜੀਏ ਵਾਪਸ ਆਪਣੇ ਡੇਰੇ ਤੇ ਆ ਗਏ, ਵਾਪਸ ਆਪਣੇ ਜਿੱਥੇ ਇਹਨਾਂ ਦਾ ਪੜਾਅ ਸੀ ਉੱਥੇ ਵਾਪਸ ਆ ਗਏ। ਹੁਣ ਇਹਨਾਂ ਦੇ ਮਨ ਚ ਸੋਚਾਂ ਪੈ ਗਈਆਂ, ਇਹਨਾਂ ਦੇ ਮਨ ਚ ਹੁਣ ਫਿਕਰ ਪੈ ਗਿਆ। ਚਤਰ ਸਾਲ ਨੂੰ ਤਾਂ ਮਾਰ ਦਿੱਤਾ ਪਰ ਮਨ ਚ ਫਿਕਰ ਪੈ ਗਿਆ।
ਸੋ ਰਾਜੋ ਸਾਤ ਪਾਤਸ਼ਾਹ ਕੋ ਮਤ ਪਵੈ ਹਮ ਪਰ ਤਾਰ।
ਫਿਕਰ ਕਿਸ ਗੱਲ ਦਾ ਪਿਆ ਕਿ ਰਾਜਾ ਚਤਰ ਸਾਲ ਬਾਦਸ਼ਾਹ ਜਹਾਂਗੀਰ ਦਾ ਸੰਬੰਧੀ ਸੀ, ਉਹਦੇ ਨਾਲ ਉਹਦਾ ਸੰਬੰਧ ਸੀ, ਉਹਨੇ ਇਧਰ ਭੇਜਿਆ ਸੀ ਉਹਨੂੰ, ਅਸੀਂ ਉਹਨੂੰ ਮਾਰ ਦਿੱਤਾ, ਹੁਣ ਕਿਤੇ ਜਹਾਂਗੀਰ ਨਾ ਸਾਡੇ ਤੇ ਆਣ ਕੇ ਪੈ ਜੇ, ਜਹਾਂਗੀਰ ਨਾਲ ਕਿਵੇਂ ਲੜਾਂਗੇ। ਹੁਣ ਇਹ ਸੋਚ ਇਹਨਾਂ ਦੇ ਮਨ ਚ ਇਹ ਫਿਕਰ ਕਿ ਚਤਰ ਸਾਲ ਨੂੰ ਮਾਰਨ ਤੋਂ ਬਾਅਦ ਹੁਣ ਕਿਤੇ ਬਾਦਸ਼ਾਹ ਜਹਾਂਗੀਰ ਜਿਹੜਾ ਹੈ ਉਹ ਸਾਡੇ ਤੇ ਨਾ ਆ ਕੇ ਪੈ ਜੇ ਆਪਣਾ ਜ਼ੋਰ ਲਾ ਕੇ।
ਕਿਉਂ ਪਏ ਯਹੀ ਬਾਤ ਸੁਣ ਸਿਆਣਨ ਵਿਚਾਰੇ।
ਹੁਣ ਇਹ ਸਾਰੇ ਸਿਆਣਿਆਂ ਨੇ ਗੱਲ ਸੁਣ ਕੇ ਇਹਦੀ ਵਿਚਾਰ ਕੀਤੀ।
ਭਈ ਸੋਚ ਹੁਣ ਮਨ ਮਤ ਭਾਰੇ।
ਸਾਰਿਆਂ ਦੇ ਮਨ ਵਿਚ ਬੜੀ ਭਾਰੀ ਸੋਚ, ਬੜਾ ਭਾਰੀ ਫਿਕਰ, ਬੜਾ ਭਾਰੀ ਚਿੰਤਾ ਚੱਲ ਰਹੀ ਹੈ।
ਨੱਠੋ ਭਜਿਓ ਵੀ ਬਚਤੇ ਨਾਏ।
ਕਹਿੰਦੇ ਵੀ ਹੁਣ ਨੱਠ ਭੱਜ ਕੇ ਵੀ ਆਪਾਂ ਬਚ ਨਹੀਂ ਸਕਦੇ, ਕਿੱਥੇ ਜਾਵਾਂਗੇ ਭੱਜ ਕੇ, ਨੱਠ ਕੇ ਜਾਵਾਂਗੇ ਕਿੱਥੇ, ਹੁਣ ਨੱਠਿਆਂ ਭੱਜਿਆਂ ਵੀ ਬਚ ਨਹੀਂ ਸਕਾਂਗੇ।
ਹੈ ਚਾਰ ਕੁੰਟ ਪਛਾਣ ਪਾਏ।
ਜਹਾਂਗੀਰ ਦਾ ਰਾਜ ਤਾਂ ਚਾਰਾਂ ਕੁੰਟਾਂ ਚ, ਜਾਵਾਂਗੇ ਕਿੱਥੇ, ਕਿਹੜੀ ਥਾਂ ਹੈ ਜਿੱਥੇ ਜਹਾਂਗੀਰ ਦਾ ਰਾਜ ਨਹੀਂ, ਉਹ ਤਾਂ ਚਾਰਾਂ ਕੁੰਟਾਂ ਵਿਚ ਰਾਜ ਕਰਦਾ ਹੈ।
ਕਹੀ ਮੋਹਨ ਹਮ ਦਿੱਲੀ ਜਾਵੇ, ਜੱਟ ਪੇਜ ਕੋਈ ਹੁਆ ਚਲਾਵੇ।
ਭਾਈ ਮੋਹਨ ਜੀ ਕਹਿਣ ਲੱਗੇ ਫਿਕਰ ਨਾ ਕਰੋ, ਆਪਾਂ ਦਿੱਲੀ ਜਾਵਾਂਗੇ ਬਾਦਸ਼ਾਹ ਕੋਲ, ਬਾਦਸ਼ਾਹ ਕੋਲ ਜਾ ਕੇ ਮਿਲ ਕੇ ਕੋਈ ਜੱਟ ਪੇਚ ਲਾਵਾਂਗੇ ਆਪਣਾ ਜੱਟਾਂ ਵਾਲਾ, ਕੋਈ ਦਾ ਪੇਚ ਖੇਡਾਂਗੇ ਉੱਥੇ ਜਾ ਕੇ, ਕੋਈ ਕਰਾਂਗੇ ਗੱਲਬਾਤ।
ਸਵਾ ਸੈ ਰੁਪਏ ਕੀ ਸੁੱਕ ਨੂੰ ਠਹਿਰਾਏ, ਜੋੜ ਹੱਥ ਅਰਦਾਸ ਕਰਾਏ।
ਕਹਿਣ ਲੱਗੇ ਵੀ ਸਵਾ ਸੌ ਰੁਪਈਏ ਦੀ ਦੇਗ ਮੈਂ ਸਤਿਗੁਰਾਂ ਦੇ ਚਰਨਾਂ ਚ ਚੜਾਵਾਂਗਾ, ਇਹ ਸੁਖਣਾ ਸੁਖ ਲਈ। ਭਾਈ ਮੋਹਣ ਨੇ ਵੀ ਕੋਈ ਜੱਟ ਪੇਚ ਲਾਵਾਂਗੇ ਜਾ ਕੇ, ਕੋਈ ਜੱਟ ਉਹਨੂੰ ਕਹਿੰਦੇ ਨੇ ਜਟਕਾ ਸਾਧਨ, ਉਹ ਕਹਿੰਦੇ ਵੀ ਜਟਕਾ ਸਾਧਨ ਜਿਹੜਾ ਹੋ ਨਾ ਉਹ ਕਾਰਗਰ ਹੁੰਦਾ, ਵੀ ਆਪਾਂ ਕੋਈ ਏਦਾਂ ਦਾ ਸਾਧਨ ਬਣਾਉਂਦੇ ਹਾਂ। ਇਹਦਾ ਸੁਖਣਾ ਸੁਖੀ ਸਵਾ ਸੌ ਰੁਪਈਏ ਦੀ ਸਤਿਗੁਰਾਂ ਦੇ ਚਰਨਾਂ ਵਿਚ और हाथ जोड़ के महाराज जी नूं अरदास कीती, सतगुरु कृपा करके साडे काम सवारो।
एक घोड़ो लियो दीन नजराने,
एक घोड़ा लिया नजराना देन वास्ते।
यही जुगत लई मद चित ठाने,
इन्हां ने अपने चित विच ठान ले के घोड़ा लवांगे, बादशाह नूं जाके नजराना भेट करांगे, बादशाह जहांगीर को जाके फरियाद करांगे।
तो सिख तुर आए तब बोला,
इन्हें एक सिख जेड़ा सी इन्हां कोल आया ते बोलिया,
सो एक राजे कन तै ले लूला,
उहदे हाथ विच कन्ना विच पाण वाला एक कुंडल सी, बड़ा कीमती। चतर साल राजा जदे मरिया सी ना, उहदे कन्न च पाया होया सी कुंडल, ओह जमीन ते डिग्गा किते उहदे हाथ च लग गया। ओह लाया कुंडल, कहिंदा वेखो जी किड्डा सुंदर कुंडल है, कितना कीमती कुंडल है, ते आ लै लो तुसी मेरे कोलो।
सो पातशाह तै ले जाओ सुगात,
ए लै के जाओ बादशाह नूं सुगात ही देनी है, ते जिथे घोड़ा देना उथे आ दियो, किन्ना कीमती है ए, उहनूं बादशाह नूं जाके सुगात दियो।
जो हम ए भली कच बात,
इहदे नाल साडी किते भली गल बन जाए, भली बात बन जाए, एक कुंडल आपां उहनूं भेट कर दईए।
कर अरदास सो पर गयो राहे,
अरदास करके दिल्ली नूं टुर पए,
फिर नजरानो दिल्ली जाए,
दिल्ली आके नूं नजराना बादशाह नूं भेट कीता। बादशाह ने वो जेड़ा कुंडल सी जाके अपनी राणी नूं दिता, राणी वेख के कहिंदी मैं एक कुंडल नूं सिर च मारना, कन्ना च पाउण वाला भी इहदे नाल दा दूजा भी होवे ते गल बणे। बादशाह ने सद लिया मोड़ नूं, कहिंदा भी एक कुंडल लियाया, दूजा किथे है, दूजा लिया नहीं तां तुहानूं कल नूं फाहे टंग देना मैं कुछ दिनां ताईं। इहदा आखिया भी इह चंगी समस्या आई। हुण दूजा कुंडल जिवें प्रगट करन लई गुरु चरणां च अरदासां कर रहे ने, उह कथा आप जी अगलिया प्रसंगां च सरवण करोगे। परसों शुक्रवार 28 तरीक नूं इस पवित्र पावन इतिहास दी श्री गुरु पंथ प्रकाश दी कथा दी समाप्ति करांगे। आप सरबत संगतां ने वध चढ़ के हाजरियां भर दियां और महाराज जी दी पावन समाप्ति दी कथा दी समाप्ति च हाजरी भर के शहीदां दियां सतगुरां दियां खुशियां प्राप्त कर दियां जी। वाहिगुरू वाहे गुरु, वाहे गुरु वाहे गुरु। वाहिगुरु वाहे गुरु, वाहिगुरु वाहे गुरु। वाहिगुरु वाहे गुरु, वाहिगुरु वाहे गुरु।
वाहिगुरु वाहे गुरु,
वाहिगुरु वाहे गुरु, वाहिगुरु वाहे गुरु।
वाहिगुरु वाहे गुरु, वाहिगुरु वाहे गुरु,
वाहिगुरु वाहे गुरु, वाहिगुरु वाहे गुरु।
वाहिगुरु वाहे गुरु, वाहिगुरु वाहे गुरु।
हे अच्युत हे पार ब्रह्म,
अविनाशी अगनास,
पूरन हे सर्व मैं,
सुख पंजन गुणतास,
संगी हे निरंकार,
निर्गुण सब टेक,
गोबिंद हे गुण निदान,
जाके सदा विवेक,
परम पर हर हरे,
पियो ना ਨਿਧਾਰ
ਸੰਤ ਕੈ ਸਦਾ ਸੰਗ
ਨਿਧਾਰਾਧਾਰ
ਠਾਕੁਰ ਹੋ ਦਾਸ ਰੋ
ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜੈ ਨਾਮ ਦਾਨ
ਰਾਖੋਹੀਆ ਪਰੋਏ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਏਕ ਅਖਰ ਹਰ ਮਨ ਬਸਤ
ਨਾਨਕ ਹੋਤ ਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਜੜੇ ਸੁਤਰੇ ਪਾਰ
ਜੋ ਸ਼ਰਦਾ ਕਰ ਸੇਵੰਦੇ
ਗੁਰ ਪਾਰੇ ਉਤਾਰਨ
ਵਾਹਿਗੁਰੂ ਨਾਮ ਜਹਾਜ ਹੈ
ਜੜੇ ਸੁਤਰੇ ਪਾਰ
ਜੋ ਸ਼ਰਦਾ ਕਰ ਸੇਵੰਦੇ
ਗੁਰ ਪਾਰੇ ਉਤਾਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।